ਰਾਮ ਕਲੀ ਮਹੱਲਾ ਪੰਜਵਾ ਗੋਹ ਕਰ ਪਕਰੀ ਨਾਈ ਰਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀ ਸਤਿਗੁਰੂ ਮਹਾਰਾਜ ਜੀ ਅਪਾਰ ਹੀ ਅਪਾਰ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸੰਗਤ ਰੂਪ ਵਿਚ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਹਾਜ਼ਰੀਆਂ ਭਰਦਿਆਂ ਹੋਇਆਂ ਸਤਿਗੁਰੂ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਰਾਰ ਕਰਦੇ ਹੋਏ ਗੁਰਬਾਣੀ ਦੁਆਰਾ ਗੁਰਮਤ ਵਿਚਾਰਾਂ ਕਰਕੇ ਲਾਭ ਲੈਂਦੇ ਹਾਂ। ਅੱਜ ਵੀ ਅੰਮ੍ਰਿਤ ਵੇਲੇ ਦਾ ਦੀਵਾਨ ਜੋ ਵੀ ਗੱਲ ਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਿੱਤਰ ਵਿਖੇ ਦਰਬਾਰ ਵਿਖੇ ਸਜਿਆ ਹੋਇਆ ਹੈ। ਹਮੇਸ਼ਾ ਦੀ ਨਿਤ ਕਿਰਿਆ ਨਿਤ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਪਹਿਲਾ ਪ੍ਰਕਾਸ਼ ਰੂਪ ਦੀ ਸੇਵਾ ਹੋਈ ਹੈ। ਉਸ ਤੋਂ ਉਪਰੰਤ ਕੁਝ ਸਮਾਂ ਗੁਰਬਾਣੀ ਦਾ ਕੀਰਤਨ ਦੇ ਨਾਲ ਲਗਵਾਂ ਸੰਗੀਤ ਦੇ ਨਿਯਮਾਂ ਵਿੱਚ ਪਾਠ ਤੋਂ ਉਪਰੰਤ ਕੀਰਤਨ ਹੋਇਆ ਹੈ। ਕੀਰਤਨ ਤੋਂ ਉਪਰੰਤ ਇੱਕ ਸ਼ਬਦ ਦੀ ਆਪਾਂ ਰਲ ਮਿਲ ਕੇ ਵਿਚਾਰ ਕਰਦੇ ਹਾਂ, ਉਹ ਅੱਜ ਵੀ ਰਲ ਮਿਲ ਕੇ ਕਰਨੀ ਹੈ। ਅੱਜ ਦਾ ਸ਼ਬਦ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼੍ਰੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਹੋਇਆ ਹੈ, ਕਿਉਂਕਿ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚਕਾਰ ਜ਼ਿਆਦਾਤਰ ਜਿਹੜੀ ਬਾਣੀ ਹੈ ਉਹ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਹੈ। ਆਪ ਜੀ ਨੇ ਜਦੋਂ ਤੋਂ ਇਸ ਸੰਸਾਰ ਦੇ ਵਿੱਚ ਅਵਤਾਰ ਧਾਰਿਆ ਹੈ, ਬਚਪਨ ਵਿੱਚ ਵੀ ਆਪ ਜੀ ਐਸੀ ਕੋਈ ਚੇਸ਼ਟਾ ਕਿਰਿਆ ਕਰਨ ਲੱਗ ਪਏ ਸਨ ਜਿਨ੍ਹਾਂ ਨੂੰ ਚੱਕ ਕੇ ਨਾਨੇ ਗੁਰੂ ਅਮਰਦਾਸ ਸਾਹਿਬ ਜੀ ਨੇ ਸਹਿਜੇ ਮੁਖੋਂ ਬਚਨ ਕਹਿ ਦਿੱਤੇ ਸੀ, ਦੋਹੇ ਥਾ ਬਾਣੀ ਕਾ ਪੋਹੇ ਥਾ। ਇਹ ਜਿਹੜਾ ਸਾਡਾ ਦੋਤਰਾ ਇਹ ਹੈ, ਇਹ ਬਾਣੀ ਦਾ ਬਹੁਤਾ ਹੋਏਗਾ, ਜਹਾਜ਼ ਹੋਏਗਾ, ਯਾਨੀ ਬਹੁਤ ਬਾਣੀ ਉਚਾਰਨ ਕਰੇਗਾ। ਇਸ ਕਰਕੇ ਅੱਧ ਦੇ ਨੇੜੇ ਤੇੜੇ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੀ ਹੈ, ਬਾਕੀ ਕੋਈ ਦੂਸਰਿਆਂ ਜਾਮਿਆਂ ਦੀ ਹੈ, ਕੁਝ ਭਗਤਾਂ ਦੀ ਹੈ, ਕੁਝ ਭੱਟਾਂ ਦੀ ਹੈ। ਇਸ ਕਰਕੇ ਜ਼ਿਆਦਾਤਰ ਜਿਹੜੇ ਹੁਕਮਨਾਮੇ ਜਦੋਂ ਵੀ ਅਸੀਂ ਲੈਂਦੇ ਹਾਂ ਉਸ ਗੁੱਠ ਵਿੱਚ ਲਈਏ, ਧਨਾਸਰੀ ਵਿੱਚ ਆਉਣ ਜਾਂ ਹੋਰ ਕਿਸੇ ਰਾਗ ਵਿੱਚ ਆਉਣਗੇ, ਜਦੋਂ ਵੀ ਦੇਖਾਂਗੇ ਉਦੋਂ ਜ਼ਿਆਦਾਤਰ ਗ੍ਰੰਥੀ ਸਾਹਿਬਾਨ ਪੰਜਵੇਂ ਪਾਤਸ਼ਾਹ ਦਾ ਹੁਕਮਨਾਮਾ ਲੈਣਗੇ। ਕਦੇ ਸ਼ੱਕ ਸ਼ੋਭਾ ਵੀ ਹੋ ਸਕਦਾ ਵੀ ਰੋਜ਼ ਹੀ ਪੰਜਵੇਂ ਪਾਤਸ਼ਾਹ ਰੱਬ ਕਿਉਂ ਕਹਿੰਦੇ ਧਨਾਸਰੀ ਮਹੱਲਾ ਪੰਜਵਾਂ ਜਾਂ ਸੋਠ ਮਹੱਲਾ ਪੰਜਵਾਂ ਜਾਂ ਹੋਰ ਕਿਸੇ ਰਾਗ ਵਿੱਚ ਸ਼ਬਦ ਹੁੰਦਾ ਤਾਂ ਵੀ ਇਹ ਪੰਜਵੇਂ ਗੁਰੂ ਜੀ ਦਾ ਨਾਂ ਲੈਂਦੇ। ਬਾਕੀ ਜਾਮਿਆਂ ਦੀ ਬਾਣੀ ਘੱਟ ਹੈ, ਇਸ ਕਰਕੇ ਹੁਕਮਨਾਮੇ ਵੀ ਘੱਟ ਹੀ ਲੈ ਜਾਂਦੇ ਨੇ। ਪਰਸੋਂ ਤੋਂ ਲੈ ਕੇ ਆਪਾਂ ਪੰਜਵੇਂ ਪਾਤਸ਼ਾਹ ਸਤਿਗੁਰੂ ਦੀ ਬਾਣੀ ਰਾਮਕਲੀ ਰਾਗ ਵਿੱਚ ਉਚਾਰਨ ਕੀਤੀ ਹੋਈ ਹੈ, ਤੇ ਪਰਸੋਂ ਤੋਂ ਲੈ ਕੇ ਇਹ ਸਾਰੇ ਹੁਕਮਨਾਮੇ ਗੁਰੂ ਮਹਾਰਾਜ ਦੇ ਮੁੱਖ ਤੋਂ ਹੀ ਜਿਹੜੇ ਉਚਾਰਨ ਕੀਤੀ ਬਾਣੀ ਉਹਦੇ ਵਿੱਚ ਪਾਈ ਜਾ ਰਹੇ ਨੇ। ਪਰ ਚੌਥੇ ਪਾਤਸ਼ਾਹ ਦੀ ਬਾਣੀ ਦੇ ਸਿਰਫ ਦੋ ਕੁ ਪੱਤਰੇ ਨੇ, ਇਹਦੇ ਹੁਣ ਉਦੋਂ ਬਾਅਦ ਤੀਜੇ ਪਾਤਸ਼ਾਹ ਦੇ ਦੋ ਕੁ ਪੱਤਰੇ ਆਏ ਹੈ, ਇਹ ਹੁਣ 10 15 ने फिर करीब 904 पन्ने तक ये गुरु अर्जन देव जी की बाणी चलती रहेगी। तकरीबन 86-87 पन्ने तो ये प्रारंभ हुई है। 12 पत्र के नेड़े तेरे सतगुरु साहब जी बाणी के बन जाते हैं, जिस करके फिर जो हुक्मनामे है ज्यादा गुरु महाराज की मुखारबंद तो उच्चारण की बाणी विच ही आते हैं। अज भी ये जरा हुक्मनामा है सतगुरु अर्जन देव महाराज जी के मुखारबंद तो उच्चारण की हुई बाणी तो ही आया है। ये शब्द गुरु अर्जन साहब जी का इस राग विच गिनती 29वां शब्द है। इस शब्द के उच्चारण की जी उथानक है, भावे बाकी टीकिया वाले ने किसी ने निंदाई है, पर संपदा जी उथानक है वो इस तरह विद्यार्थियों सुनाई जाती है पढ़ाई जाती है। एक बारी बहुत गरीब जा सिख सतगुरु अर्जन देव महाराज जी की हजूरी में श्री अमृतसर साहब विखे चल के आया है। गुरु महाराज जी जिस वेले दीवान विच बैठे सन, बाकी जिहड़े गुरसिख है वह तो मत्था टेक के बैठ रहे ने। ये जदों आया है मत्था टेक के बस उस वेले उठ के चल पिया है। पहला ये काफी काफी समा गुरु महाराज की हजूरी विच रह जांदा सी, अजे छेती छेती आया है थे छेती की मत्था टेक के वापस चल पिया है। सतगुरु अंतरजामी सन जान गए ने माया दे विच फसिया पिया है, परिवार के मोह विच फसिया पिया है। यह भावें पढ़िया लिखिया बहुत सियाणा है विद्वान है, पर इन परमेश्वर पर भरोसा नहीं है। परमेश्वर पर भरोसा बनाने वास्ते गुरु महाराज ने एक सिख भेजा भी वो जो मत्था टेक के चल पिया है ना, उन्हें साढ़े को बुला के लिया। सिख गया है जाके सिख नूं करता है गुरु अर्जन साहब महाराज जी तैनू बुलाउंदे है, कहना भी मैं तो छेती जाना है छेती प्रबंध करना है, मेरे को समा नहीं है। महाराज ने कहा है जो वचन कहते हो तो तू सुनिया ना, फिर छेती छेती महाराज को आया है। कहना महाराज की कोई गलबात है, मैनू क्यों बुलाया है, मैं तो छेती जाना है। महाराज कहते भी किस कारण पहला तो भी बहुत समा इत रह जाता सी, अकार सेवा विच भी हिस्सा लेंदा हुंदा सी, हुण तेनू की हो गया मत्था टेकदे आ सारी भज गए। कहना महाराज की करिए, गरीबी बहुत है, गृहस्थी बन गए हैं, बच्चे बच्चियां हो गए हैं, वो छोटे छोटे है, उन्हां दी पालना पोषणा का जो प्रबंध है ना महाराज सारा मैनू ही करना पैंदा है। इस करके मैनू भज नट महाराज लगी रहिंदी है। ये तो एक डंग का महाराज प्रबंध करके ना तो मैं छेती छेती आया है। ये फिक्र लग्या होया भी जिहड़ा प्रबंध करके आया जे भी मैं समय तो पहला ना सुने अगले डंग का प्रबंध कौन करूंगा। कहते भी तो तेरी सोचनी गलत है, ये तो प्रबंध सारे परमेश्वर कर करा रहा है, जिन्हें 84 लाख जीव जंतों ने साजे हुए ने बनाए हुए है, और जदों तो बनाए उदों के बन तो पहला ये उन्हें प्रबंध किया है। इस पासे ना तुम बहुत आप ਵੀ ਮੈਂ ਹੀ ਇਹ ਪ੍ਰਬੰਧ ਕਰਨਾ ਨੇ ਤੇਰੇ ਨਾਲੋਂ ਪਰਮੇਸ਼ਰ ਪ੍ਰਬੰਧ ਕਰ ਰਿਹਾ ਹੈ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਵਚਨ ਕਹਿ ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਚਲ ਮੈਂ ਜੰਤ ਉਪਾਏ ਕਹਿ ਤਿਨਾ ਭੇਰੋ ਜੀ ਦੇ ਮਤਾਏ ਜੀਓ ਤੁਸੀਂ ਚਿੰਤਾ ਕਰੋ ਵੀ ਸਾਡੀ ਪਾਲਣਾ ਜਾਂ ਸਾਡੇ ਪਰਿਵਾਰ ਦੀ ਜਾਂ ਹੋਰਨਾਂ ਦੀ ਪਾਲਣਾ ਕੌਣ ਕਰੂ। ਇਹ ਚਿੰਤਾ ਦਾ ਪਰਮੇਸ਼ਰ ਨੂੰ ਹੈਗੀ ਇਹ ਹੈ ਜਿੰਨੇ ਜੀਵ ਜੰਤ ਪਾਣੀ ਵਿੱਚ ਪੈਦਾ ਕੀਤੇ ਉਹਨਾਂ ਨੂੰ ਵੀ ਉਹ ਦੇ ਰਿਹਾ ਹੈ। ਕਹਿ ਲੱਗਿਆ ਨਹੀਂ ਜੀ ਬੱਚੇ ਬਹੁਤ ਨਿਆਣੇ ਛੋਟੇ ਛੋਟੇ ਹੈ, ਜੇ ਚਲੋ ਵੱਡੇ ਹੋ ਜਾਣ ਫਿਰ ਆਪਣਾ ਕੋਈ ਕੰਮ ਕਾਰ ਕਰ ਲੈਣ ਫਿਰ ਹੋ ਜਾਏਗਾ। ਤੇ ਲੜਕੀਆਂ ਵੀ ਛੋਟੀਆਂ ਛੋਟੀਆਂ ਉਹ ਨਹੀਂ ਕੁਝ ਕਰਨ ਜੋਗੀਆਂ ਹੈ। ਇਸ ਕਰਕੇ ਮਹਾਰਾਜ ਜੋ ਪ੍ਰਬੰਧ ਕਰਦਾ ਮੈਂ ਹੀ ਕਰਦਾ ਹਾਂ ਦਿਹਾੜੀ ਦੱਪਾ ਕਰ ਕੁਰ ਕੇ, ਜੇ ਮੈਂ ਨਾ ਗਿਆ ਮਾਰਾ ਭੁੱਖੇ ਤਾਂ ਇਹ ਸਾਰੇ ਮਰ ਜਾਣਗੇ, ਦੋਸ਼ ਕਿਹਨੂੰ ਲੱਗੂਗਾ ਮਹਾਰਾਜ। ਮਹਾਰਾਜ ਕਹਿੰਦੇ ਵੀ ਨਹੀਂ ਰਹਿੰਦਾ, ਕਹਿੰਦਾ ਨਾ ਜੀ ਮੈਂ ਨਹੀਂ ਇੱਥੇ ਰਹਿ ਸਕਦਾ। ਅਖੇ ਗੁਰੂ ਮਹਾਰਾਜ ਨੇ ਫਿਰ ਵੇਖਿਆ ਵੀ ਇਹ ਮੋਹ ਵਿੱਚ ਫਸਿਆ ਹੋਇਆ ਹੈ, ਇਹ ਅੰਦਰ ਅਗਿਆਨ ਦਾ ਪੜਦਾ ਪਿਆ ਹੋਇਆ ਹੈ, ਪਰਮੇਸ਼ਰ ਤੇ ਨਹੀਂ ਇਹ ਭਰੋਸਾ ਰੱਖ ਰਿਹਾ ਹੈ, ਇਹਦਾ ਵੀ ਮੋਹ ਵੀ ਤੋੜਨਾ ਚਾਹੀਦਾ, ਅੱਗੇ ਅਗਿਆਨ ਦਾ ਪੜਦਾ ਵੀ ਦੂਰ ਕਰਨਾ ਚਾਹੀਦਾ। ਗੁਰੂ ਨਾਨਕ ਸਾਹਿਬ ਦੇ ਘਰ ਚੱਲ ਕੇ ਆਇਆ ਭਾਵੇਂ ਥੋੜਾ ਸਮਾਂ ਆਇਆ ਹੈ, ਇਹਨੂੰ ਲਾਭ ਹੋਣਾ ਚਾਹੀਦਾ ਹੈ। ਮਹਾਰਾਜ ਨੇ ਫਿਰ ਉਸ ਵੇਲੇ ਕਿਹਾ ਵੀ ਚੰਗਾ ਵੀ ਜੇ ਤੁਹਾਨੂੰ ਛੇਤੀ ਵਾਪਸ ਜਾਣਾ ਨਾ, ਇੱਕ ਸਾਡਾ ਜਾਂਦਾ ਜਾਂਦਾ ਕੰਮ ਕਰਿਆ। ਉਹ ਕੀ ਹੈ ਮਹਾਰਾਜ? ਕਹਿੰਦੇ ਵੀ ਇੱਕ ਤੈਨੂੰ ਚਿੱਠੀ ਲਿਖ ਕੇ ਦਿੰਦੇ, ਪੱਤਰ ਲਿਖ ਕੇ ਦਿੰਦੇ, ਇਹ ਜਾਂਦਾ ਜਾਂਦਾ ਤੂੰ ਫਲਾਨੇ ਪਿੰਡ ਫੜਾ ਜਾਈ, ਇੰਨੀ ਕੁ ਸੇਵਾ ਤੂੰ ਕਰ ਕਰ ਆਇਆ। ਹੱਥ ਜੋੜ ਕਹਿਣ ਲੱਗਿਆ ਜੀ ਸਤ ਵਚਨ, ਚਲੋ ਭਾਵੇਂ ਰਸਤੇ ਤੋਂ ਥੋੜਾ ਜਿਹਾ ਪਾਸਾ ਹੀ ਹੈ, ਥੋੜਾ ਜਿਹਾ ਪਿੰਡ ਤਾਂ ਪੈ ਜਾਏਗਾ, ਪਰ ਮੈਂ ਜਾਂਦਾ ਜਾਂਦਾ ਮਾਰਾ ਇਹ ਪੱਤਰ ਜਿਹਾ ਫੜਾ ਜਾਵਾਂ, ਕੁਝ ਨੀ ਮੈਂ ਰਹਿ ਸਕਦਾ ਇੱਥੇ। ਗੁਰੂ ਮਹਾਰਾਜ ਨੇ ਪੱਤਰ ਲਿਖ ਕੇ ਫੜਾ ਦਿੱਤਾ ਇਹਦੇ ਹੱਥ ਤੇ ਕਹਿ ਦਿੱਤਾ ਵੀ ਚੰਗਾ ਹੁਣ ਤੂੰ ਚਲਿਆ ਜਾਏ, ਜਾਂਦਾ ਜਾਂਦਾ ਫੜਾ ਜਾਏ। ਬਹੁਤ ਤੇਜ਼ ਚੱਲਿਆ ਅੱਗੇ ਨਾਲੋਂ ਵੀ ਰਸਤਾ ਦਿੰਦਾ ਹੈ ਤਾਂ ਕਿ ਛੇਤੀ ਤੈਅ ਹੋ ਜਾਏ ਤੇ ਉਹ ਪੱਤਰ ਫੜਾ ਕੇ ਮੈਂ ਛੇਤੀ ਜਾਵਾਂ ਘਰੇ। ਜਦੋਂ ਇਹ ਗਿਆ ਹੈ ਉਸ ਵੇਲੇ ਸਾਰ ਸੰਗਤ ਜੁੜੀ ਹੋਈ ਹੈ, ਕਥਾ ਕੀਰਤਨ ਹੋ ਰਿਹਾ ਸੀ ਤੇ ਪੱਤਰ ਫੜਾਇਆ ਹੈ। ਕਹਿਣ ਲੱਗਿਆ ਵੀ ਮਹਾਰਾਜ ਨੇ ਇਹ ਤੁਹਾਨੂੰ ਦਿੱਤਾ ਹੈ, ਮੈਂ ਤਾਂ ਪੜ੍ਹਿਆ ਨੀ ਕੀ ਲਿਖਿਆ ਹੈ, ਮੈਨੂੰ ਤਾਂ ਮਹਾਰਾਜ ਨੇ ਕਿਹਾ ਸੀ ਵੀ ਇਹ ਜਾਂਦਾ ਜਾਂਦਾ ਫੜਾ ਦੇ, ਮੈਨੂੰ ਬਹੁਤ ਕੰਮ ਹੈ ਮੈਂ ਛੇਤੀ ਜਾਣਾ ਹੈ, ਲਓ ਪੱਤਰ ਪੜ੍ਹੀ ਤੁਸੀਂ ਜਾਇਆ। ਕਹਿਣ ਲੱਗੇ ਵੀ ਤੂੰ ਹੋਰ ਜਲ ਪਾਣੀ ਤਾਂ ਥੋੜਾ ਬਹੁਤਾ ਛਕਦਾ, ਰਸਤਾ ਤੈਅ ਕਰਕੇ ਆਇਆ, ਇੱਥੋਂ ਸ੍ਰੀ ਅੰਮ੍ਰਿਤਸਰ ਸਾਹਿਬ ਕਾਫੀ ਦੂਰ ਹੈ, ਤੂੰ ਛਕ ਛਕਾ ਕੇ ਚਲਾ ਜਾਈ, ਇਹ ਤੈਨੂੰ ਬਹੁਤਾ ਕੰਮ ਹੈ ਰੋਕਦੇ ਬਿਲਕੁਲ ਨਹੀਂ ਹੈ। ਸਿੱਖਾਂ ਦੇ ਖੜਾ ਕਰਨ ਕਰਕੇ ਫਿਰ ਗੁਰੂ ਕੇ ਲੰਗਰ ਵੀ ਜਾ ਕੇ ਜਲ ਪਾਣੀ ਛਕਣ ਲੱਗ ਪਿਆ ਹੈ। ਇਹਨਾਂ ਨੂੰ ਜਿਹੜਾ ਉਹ ਸੰਗਤ ਵਿੱਚੋਂ ਕੋਈ ਮੁਖੀ ਸਿੱਖ ਸੀ ਉਹਨੇ ਗੁਰੂ ਮਹਾਰਾਜ ਦਾ ਪੱਤਰ ਬਾਚ ਲਿਆ ਹੈ, ਵੇਖਿਆ ਵੀ ਉਹਦੇ ਵਿੱਚ ਲਿਖਿਆ ਹੋਇਆ ਹੈ ਵੀ ਇਹ ਜਿਹੜਾ ਸਿੱਖ ਹੈ ਨਾ ਇਹ ਪੜ੍ਹਿਆ ਲਿਖਿਆ ਹੈ ਤਾਂ ਸਿਆਣਾ, ਉਹ ਹੋ ਗਿਆ ਹੈ, ਇਹਦੇ ਤੇ ਗਿਆਨ ਦਾ ਪੜਦਾ ਪੈ ਗਿਆ ਹੈ, ਇਹ ਵੀ ਗੁਰੂ ਪਰਮੇਸ਼ਰ ਉੱਪਰ ਹੁਣ ਭਰੋਸਾ ਨਹੀਂ ਰੱਖ ਰਿਹਾ ਹੈ, ਹੁਣ ਇਹ ਭੱਜਦਾ ਹੈ ਸੰਗਤ ਪੰਗਤ ਤੋਂ। ਇਸ ਕਰਕੇ ਵੀ ਆਪਾਂ ਰਲ ਮਿਲ ਕੇ ਇਹਦਾ ਮੋਹ ਚੁੱਕਣਾ ਹੈ, ਗਿਆਨ ਦਾ ਪੜਦਾ ਦੂਰ ਕਰਨਾ ਹੈ। ਕਿਉਂ ਲਿਖਿਆ ਹੈ ਸੰਗਤ ਜੀ, ਇਹ ਸਿੱਖ ਨੂੰ ਹੁਣ ਤੁਸੀਂ ਕਿਸੇ ਪਾਸੇ ਨਹੀਂ ਜਾਣ ਦੇਣਾ ਹੈ, ਇਹਨੂੰ 6 ਮਹੀਨੇ ਤੁਸੀਂ ਆਪਣੇ ਕੋਲ ਰੱਖਣਾ ਹੈ, ਜੇ ਮਰਜ਼ੀ ਇਹ ਕਰੇ ਇਹ ਸਾਡਾ ਬਚਨ ਮੰਨੋਗੇ ਇੱਕ ਤਾਂ ਇਹਨੂੰ ਬਹੁਤ ਤਕੜਾ ਲਾਭ ਹੋ ਜਾਊਗਾ, ਦੂਜਾ ਤੁਹਾਨੂੰ ਵੀ ਬੜਾ ਭਾਰੀ ਫਲ ਮਿਲੂਗਾ। ਕਿਉਂਕਿ ਜਿਹੜਾ ਕੋਈ ਗੁਰੂ ਮਹਾਰਾਜ ਦਾ ਬਚਨ ਘੁਮਾਉਂਦਾ ਹੈ ਉਸਨੂੰ ਬੇਨਤੀ ਹੈ ਕਿ ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨੀ ਡੂਬੈ ਤਸਕਰ ਨੀ ਲੇਵੈ ਪਾਹੇ ਨਾ ਸਾਕਾ ਜਾਲੇ। ਲਿਖਿਆ ਪਿਆ ਜਿਹਦੇ ਜੀ ਨਾਲ ਗੁਰੂ ਕਾ ਬਚਨ ਵਸਦਾ ਹੈ, ਯਾਨੀ ਜਿਹਨੂੰ ਗੁਰੂ ਮਹਾਰਾਜ ਦੇ ਬਚਨਾਂ ਤੇ ਭਰੋਸਾ ਆ ਜਾਂਦਾ ਉਹ ਜਲ ਵਿੱਚ ਨਹੀਂ ਡੁੱਬਦਾ ਹੈ। ਉਹਦਾ ਕੋਈ ਚੋਰ ਨੀ ਪੈ ਸਕਦੇ, ਚੋਰ ਨੀ ਉਹਦਾ ਕੁਛ ਲਿਜਾ ਸਕਦੇ। ਗੁਰੂ ਕੇ ਬਚਨਾ ਉੱਪਰ ਸਿੱਖ ਨੂੰ ਭਰੋਸਾ ਸੀ। ਮਹਾਰਾਜ ਤੋਂ ਸ਼ਬਦ ਲਿਖਾ ਕੇ ਲੈ ਗਿਆ ਸੀ, ਗੁਰ ਕਾ ਸ਼ਬਦ ਰਖਵਾਲੇ ਚੌਕੀ ਚੌਕੇ ਦਮਾਰੇ, ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਪਾਕਾ, ਪ੍ਰਤੀ ਭਾਵ ਨ ਲੱਗੀ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲੱਗਾ ਨਾ ਪਾਏ। ਇਹ ਸੋਹਲੇ ਬਾਣੀ ਤੋਂ ਪਹਿਲਾਂ ਵੀ ਤੂੰ ਇਹ ਚਾਰ ਸ਼ਬਦ ਪੜ੍ਹ ਲਿਆ ਕਰ, ਤੇ ਕੋਈ ਨੀ ਤੈਨੂੰ ਦਰਬਾਰ ਨਾ ਸੋਇਆ ਕਰ ਲੰਮੀਆਂ ਤਾਣ ਕੇ, ਕੋਈ ਨੀ ਕੋਈ ਲਿਜਾ ਸਕੇਗਾ। ਉਹ ਸਿੱਖ ਦਾ ਗੁਰੂ ਕੇ ਬਚਨਾ ਉੱਪਰ ਨਿੱਚਾ ਸੀ, ਬਸ ਰਾਤ ਨੂੰ ਸੋਹਲੇ ਦਾ ਪਾਠ ਤੇ ਸ਼ਬਦਾਂ ਦਾ ਪਾਠ ਕਰਕੇ ਮੋਜਨਾ ਅਰਦਾਸ ਕਰਕੇ ਪੈ ਜਾਂਦਾ ਹੈ। ਪਹਿਲਾਂ ਉਹ ਜਦੋਂ ਜੰਗਲ ਵਿੱਚ ਕਿਤੇ ਜਾਂਦਾ ਹੁੰਦਾ ਸੀ, ਕਿਉਂਕਿ ਬਿਜਨਸ ਕਰਦਾ ਸੀ, ਵਪਾਰ ਦਾ ਪੰਗਾ ਸੀ, ਇਸ ਕਰਕੇ ਉਹ ਐਸਾ ਹੋ ਜਾਂਦਾ ਸੀ, ਚੋਰ ਚੱਕੇ ਪੈ ਜਾਂਦੇ ਸੀ, ਲੁੱਟ ਖਸੁੱਟ ਕਰ ਜਾਂਦੇ ਸਨ। ਇੱਕ ਵਾਰੀ ਐਸਾ ਹੋਇਆ ਬਹੁਤਾ ਮਾਲ ਧੰਦੇ ਕਿ ਚੋਰ ਇਹਦੇ ਮਗਰ ਲੱਗ ਗਏ, ਕਹਿੰਦੇ ਵੀ ਰਾਤ ਨੂੰ ਦੇਖਾਂਗੇ ਦਾਲ ਦਾ ਲਾ ਕੇ। ਗੁਰੂ ਮਹਾਰਾਜ ਦੇ ਬਚਨ ਅਨੁਸਾਰ ਵੀ ਰਾਤ ਦੇ ਪਹਿਲੇ ਪੈਰ ਤੱਕ ਉਹ ਬਚਨ ਸਿਮਰ ਕਰਦਾ ਰਿਹਾ ਹੈ। ਫਿਰ ਉਹ ਦਿਨ ਦੇ ਸਮੇਂ ਕੁੜੀ ਧੰਦਾ ਕਰਦਾ ਹੋਇਆ ਕਿਆ ਥੱਕਿਆ ਸੀ, ਨੀਂਦ ਨੇ ਜ਼ੋਰ ਪਾਇਆ ਹੈ, ਸ਼ਬਦ ਪੜ੍ਹਨੇ ਸੀ, ਸੋਹਲਾ ਪੜ੍ਹਨਾ ਸੀ, ਉਹਦੇ ਬਗੈਰ ਪੜ੍ਹੇ ਤੋਂ ਬਰਾਦਰਾਂ ਨਹੀਂ ਸੀ। ਉਧਰੋਂ ਸੋਹਲਾ ਪੜ੍ਹੇ, ਉਧਰੋਂ ਨੀਂਦ ਜ਼ੋਰ ਪਾਵੇ ਸਿੱਖ ਨੂੰ, ਦੋਵਾਂ ਦਾ ਮੁਕਾਬਲਾ ਹੋ ਗਿਆ। ਅਖੀਰੀ ਨੀਂਦ ਨੇ ਕਹਿੰਦੇ ਸਿੱਖ ਨੇ ਉੱਪਰ ਗਲਬਾ ਪਾ ਲਿਆ, ਸੋਹਲਾ ਪੂਰਾ ਨਹੀਂ ਪੜ੍ਹ ਦਿੱਤਾ ਹੈ, ਇੱਕ ਅੱਧਾ ਸ਼ਬਦ ਰਹਿ ਗਿਆ ਸਿੱਖ ਦਾ, ਨੀਂਦ ਆਈ ਹੈ, ਡਿੱਗ ਪਿਆ ਹੈ। ਉਧਰ ਜਿਹੜੇ ਦਾਕਾ ਤੇ ਬੈਠੇ ਵੀ ਜਦੋਂ ਸਿੱਖ ਪਏ ਨਾ, ਉਦੋਂ ਹੀ ਆਪਾਂ ਸਾਡਾ ਸਮਾਨ ਚੁੱਕ ਲੈਣਾ ਹੈ, ਲੁੱਟ ਲੈਣਾ ਹੈ। ਉਹਨਾਂ ਨੇ ਦਾਕਾ ਲਾ ਲਿਆ ਹੈ, ਰੱਬ ਦੀ ਨੇ ਝੱਟ ਸਿੱਖ ਨੂੰ ਜਾਗ ਆ ਗਈ। ਕੁਝ ਮਿੰਟਾਂ ਤੋਂ ਬਾਅਦ ਖਿਆਲ ਆਇਆ ਵੀ ਮੈਂ ਤਾਂ ਸੋਹਲਾ ਪੜ੍ਹਦਾ ਪੜ੍ਹਦਾ ਵਿੱਚੇ ਛੱਡ ਗਿਆ ਸੀ, ਨੀਂਦ ਨੇ ਘੇਰ ਲਿਆ ਸੀ ਮੈਨੂੰ। ਫਿਰ ਸਾਵਧਾਨ ਹੋਇਆ, ਫਿਰ ਸ਼ੁਰੂ ਕਰਤਾ, ਫਿਰ ਸੰਪੂਰਨ ਭਰਕੇ ਨੂੰ ਪੈ ਗਿਆ। ਗੁਰੂ ਮਹਾਰਾਜ ਨੇ ਬਚਨ ਕੀਤਾ ਸੀ ਵੀ ਜਦੋਂ ਇਹ ਤੂੰ ਸ਼ਬਦ ਪੜ੍ਹ ਕੇ ਸੋਹਲਾ ਪੜ੍ਹ ਕੇ ਪਏਗਾ, ਤੇਰੇ ਗਿਰਦ ਗਿਰਦ ਲੋਹੇ ਦਾ ਕੋਟ ਜਿਵੇਂ ਹੁੰਦਾ ਨਾ, ਐਂ ਹੋ ਜਾਏਗਾ। ਗੁਰੂ ਮਹਾਰਾਜ ਦੇ ਬਚਨਾਂ ਤੇ ਭਰੋਸਾ ਸੀ, ਉਹ ਬਚਨ ਫਿਰ ਹੋਈ ਹੈ ਵੀ ਹੋ ਗਿਆ ਕੋਟ, ਪੰਡਾਈਆਂ ਤਾਂ ਬਣ ਲਈਆਂ ਤੇ ਨਿਕਲ ਨੂੰ ਕਿਤੋਂ ਦੀ ਰਸਤਾ ਨਾ ਦਿਸੇ। ਇਹ ਜ਼ਰੂਰ ਜ਼ਰ ਚਖਾਈਆਂ ਮਾਰ ਕੇ ਵਿਚਾਰੇ ਬੈਠੇ ਨੇ। ਜਦੋਂ ਦਿਨ ਚੜਿਆ ਤੇ ਸਿੱਖ ਨੇ ਦੇਖਿਆ ਇਹ ਪੰਡਾਈਆਂ ਕਿਵੇਂ ਬੰਨੀ ਬੈਠੇ, ਇਹ ਤਾਂ ਇਹਨਾਂ ਵੱਲ ਨੂੰ ਜਾਂਦਾ, ਉਹ ਇਹਦੇ ਚਰਨੀ ਪੈਂਦੇ ਨੇ। ਬਾਕੀ ਤਾਂ ਗੱਲ ਰਹੀ ਵੱਖਰੀ, ਇਹ ਸਾਨੂੰ ਦੱਸ ਵੀ ਤੂੰ ਕਿਹੜਾ ਮੰਤਰ ਪੜ੍ਹਦਾ ਹੈ। ਕਹਿੰਦੇ ਇਹ ਗੱਲ ਕੀ ਹੈ, ਅੱਜ ਤੱਕ ਵੀ ਅਸੀਂ ਨੀ ਕਿਤੇ ਫਸੇ ਸੀ, ਸਾਡਾ ਨੰਬਰ ਹੈ ਵੀ ਜਿੱਥੇ ਜਾਂਦੇ ਸੀ ਉੱਥੇ ਕੋਈ ਲੈ ਜਾਂਦੇ ਸੀ ਅਸੀਂ। ਅੱਜ ਪਹਿਲਾ ਦਿਨ ਹੈ ਵੀ ਆ ਇੱਥੇ ਜ਼ਰੂਰ ਗਏ, ਪੰਡਾ ਬਣ ਲਈਏ, ਜਿੱਧਰ ਕਿੱਧਰ ਨੂੰ ਜਾਂਦੇ ਹਰ ਪਾਸੇ ਦੇ ਲੋਹੇ ਕੋਟ, ਲੋਹੇ ਦੀਆਂ ਕੰਧਾਂ, ਇਹ ਕੀ ਤੂੰ ਮੰਤਰ ਪੜ੍ਹ ਰਿਹਾ ਹੈ। ਕਹਿਣ ਲੱਗਿਆ ਵੀ ਮੇਰੇ ਕੋਲ ਕਿਹੜਾ ਮੰਤਰ ਹੈ, ਗੁਰੂ ਕਾ ਮੰਤਰ ਉਪਦੇਸ਼ ਬਾਣੀ ਦੀ ਬਖਸ਼ਿਸ਼ ਆ ਵਾ। ਉਹਨਾਂ ਨੇ ਕਿਹਾ ਸੀ ਵੀ ਪੜ੍ਹ ਲਿਆ ਕਰ, ਲੋਹੇ ਦਾ ਕੋਟ ਹੋ ਜਾਇਆ ਕਰੇ। ਇਸ ਕਰਕੇ ਮੈਂ ਸੋਲਾ ਪੜ੍ਹਿਆ, ਸ਼ਬਦ ਪੜ੍ਹੇ, ਹੋਰ ਕੀ ਮੈਂ ਪੜ੍ਹਨਾ। ਲਗੇ ਵੀ ਅਸੀਂ ਸਾਰਾ ਕੁਛ ਲੈ ਜਾਣਾ ਸੀ ਅਜੇ, ਪਰ ਜਿਹੜਾ ਗੁਰੂ ਕੇ ਬਚਨ ਤੂੰ ਕਮਾਏ ਨਾ, ਭਰੋਸਾ ਰੱਖੇ, ਅੱਜ ਤੂੰ ਬਚ ਗਿਆ ਹੈ। ਹਲ ਜਾ ਨਹੀਂ ਸਕੇ, ਸਾਡੇ ਮਨ ਦੇ ਉੱਪਰ ਵੀ ਐਸਾ ਅਸਰ ਪਿਆ ਹੈ ਵੀ ਜਿਸ ਗੁਰੂ ਦੇ ਬਚਨ ਹੀ ਐਸੇ ਨੇ, ਉਹਨਾਂ ਦੇ ਵੀ ਸਿੱਖ ਬਣਨਾ ਚਾਹੁੰਦਾ। ਸਾਨੂੰ ਵੀ ਵਿਚਾਰ ਗੁਰੂ ਮਹਾਰਾਜ ਜੀ ਉਸ ਤਰ੍ਹਾਂ। ਫਿਰ ਉਹ ਸੰਗਤ ਨੇ ਜਦੋਂ ਗੁਰੂ ਕਾ ਹੁਕਮਨਾਮਾ ਪੜ੍ਹਿਆ ਹੈ, ਪੱਤਰ ਪੜ੍ਹਿਆ ਹੈ, ਇਹਦੇ ਵਿੱਚ ਇਹਦਾ ਵੀ ਫਲਾ, ਤੁਹਾਡਾ ਵੀ ਫਲਾ, ਤੁਹਾਨੂੰ ਵੀ ਫਲ ਮਿਲੇਗਾ ਜੇ ਬਚਨ ਮੰਨੋਗੇ। ਸਿੱਖ ਨੇ ਅੱਗੇ ਸੰਗਤ ਵਿੱਚ ਗੱਲ ਕਰ ਦਿੱਤੀ ਵੀ ਇਹ ਗੁਰੂ ਮਹਾਰਾਜ ਨੇ ਪੱਤਰ ਵਿੱਚ ਆ ਸਿੱਖ ਲਈ ਇਉਂ ਲਿਖਿਆ ਹੈ, ਇਹਨਾਂ ਛੇ ਮਹੀਨੇ ਦੀ ਕਿਸੇ ਪਾਸੇ ਜਾਣ ਦੇਣਾ ਹੈ। ਜਦੋਂ ਇਹ ਚੱਲਣ ਲੱਗਿਆ ਹੈ, ਕਹਿੰਦੇ ਵੀ ਕਿੱਧਰੋਂ ਜਾਣਾ ਹੈ ਵੀ, ਮੈਂ ਤਾਂ ਗੁਰੂ ਮਹਾਰਾਜ ਤੋਂ ਆਗਿਆ ਲੈ ਕੇ ਆਇਆ, ਛੇਤੀ ਘਰੇ ਜਾਣਾ ਹੈ। ਮੈਂ ਘਰੇ ਕੀ ਕਰਨਾ ਹੈ, ਘਰੇ ਮੇਰੇ ਬੱਚੇ ਬੱਚੀਆਂ, ਉਹਨਾਂ ਦੀ ਦੇਖ ਰੇਖ ਮੈਂ ਹੀ ਕਰਦਾ, ਛੋਟੇ ਛੋਟੇ ਨਿਆਣੇ ਨੇ, ਇੱਕ ਡੰਗ ਦਾ ਪ੍ਰਬੰਧ ਕਰਕੇ ਆਇਆ, ਅਗਲੇ ਦਿਨ ਦਾ ਮੈਂ ਜਾ ਕੇ ਪ੍ਰਬੰਧ ਕਰਨਾ ਹੈ। ਕਹਿਣ ਲੱਗੇ ਵੀ ਠੀਕ ਹੈ, ਜਿਹੜਾ ਤੂੰ ਪੱਤਰ ਲੈ ਕੇ ਮਹਾਰਾਜ ਨਾਲ ਆਇਆ ਉਹਦੇ ਵਿੱਚ ਆ ਲਿਖਿਆ ਪਿਆ, ਗੁਰੂ ਕਾ ਹੁਕਮ ਹੈ ਵੀ ਇਹ ਸਿੱਖ ਨੂੰ ਛੇ ਮਹੀਨੇ ਨੀ ਕਿਤੇ ਪਾਸੇ ਜਾਣ ਦੇਣਾ। ਜੇ ਵੀ ਬਚਨ ਹੋਣੋਗੇ ਸਾਡੀ ਬਹੁਤ ਖੁਸ਼ੀ ਹੋਏਗੀ। ਇਸ ਕਰਕੇ ਵੀ ਜੋ ਮਰਜ਼ੀ ਤੂੰ ਕਹੀ ਯਾਰ, ਅਸੀਂ ਤਾਂ ਗੁਰੂ ਕਾ ਬਚਨ ਮੰਨਣਾ ਹੈ। ਛੇ ਮਹੀਨੇ ਤੈਨੂੰ ਕਿਸੇ ਪਾਸੇ ਨੀ ਜਾਣ ਦੇਣਾ। ਕਹਿੰਦਾ ਵੀ ਤੁਸੀਂ ਛੇ ਮਹੀਨੇ ਕਹਿ ਸਕਦੇ ਹੋ, ਮੈਂ ਇੱਥੇ ਇੱਕ ਦਿਨ ਨਹੀਂ ਰਹਿ ਸਕਦਾ। ਜਿਹੜੇ ਉਹ ਭੁੱਖੇ ਝਾਏ ਮਰਨਗੇ ਉਹਨਾਂ ਦਾ ਪਾਪ ਕਿਵੇਂ ਲੱਗੂ? ਕਹਿੰਦੇ ਇਹ ਤਾਂ ਵੀ ਤੂੰ ਜਾਣ ਕਰੂੜ ਜਾਣ, ਗੁਰੂ ਕਾ ਹੁਕਮ ਨਵਾਂ ਇਉਂ ਆਇਆ ਵੀ ਜੇ ਬਚਨ ਮੰਨੋਗੇ ਸਾਡੀ ਸੋਚੇ ਤੇ ਖੁਸ਼ੀ, ਅਸੀਂ ਗੁਰੂ ਕੀ ਖੁਸ਼ੀ ਲੈਣੀ ਹੈ। ਇਹ ਬਹੁਤ ਮਿੰਨਤਾਂ ਤਰਲੇ ਕਰਦਾ ਉਹਨਾਂ ਦੇ ਵੀ ਮੈਨੂੰ ਵੀ ਛੱਡੋ, ਮੈਂ ਜਾਣਾ ਹੈ। ਕਦੇ ਵੀ ਇਹ ਨਹੀਂ ਹੋ ਸਕਦਾ ਹੈ। ਫਿਰ ਜਦੋਂ ਦੇਖਿਆ ਵੀ ਚਾਰ ਚੁਫੇਰੇ ਪ੍ਰਬੰਧ ਕੀਤਾ ਪਿਆ, ਪਹਿਰੇ ਲਾਏ ਪਏ, ਨਹੀਂ ਹਿੱਲਣ ਲਿਆ ਹੈ। ਦੋ ਚਾਰ ਦਿਨ ਤੱਕ ਰਿਹਾ ਹੈ, ਅਖੀਰੀ ਫਿਰ ਆ ਗਿਆ ਹੈ। ਕਹਿੰਦੇ ਵੀ ਚਲੋ ਪਰਮੇਸ਼ੁਰ ਆਪੇ ਪ੍ਰਬੰਧ ਕਰੂਗਾ, ਗੁਰੂ ਮਹਾਰਾਜ ਆਪੇ ਪ੍ਰਬੰਧ ਕਰਨਗੇ, ਜਿਨ੍ਹਾਂ ਨੇ ਵੀ ਇਹਨਾਂ ਨੂੰ ਲਿਆ ਉਹ ਆਪੇ ਕਰਨਗੇ। ਇਸ ਤਰ੍ਹਾਂ ਜਾਣੀ ਆਪਣਾ ਜਿਹੜਾ ਉਹ ਗਿਆਨ ਦਾ ਪੜਦਾ ਜਾ ਸੀ ਮੋਹ ਜਾਇਦਾ ਦੂਰ ਹੋਣ ਲੱਗਿਆ ਵੀ ਆਪੇ ਮਹਾਰਾਜ ਕਰਨਗੇ, ਗੁਰੂ ਮਹਾਰਾਜ ਕਰਨਗੇ। ਪਹਿਲਾਂ ਇਹ ਕਹਿੰਦਾ ਸੀ ਮੈਂ ਹੀ ਕਰਨਾ, ਉਹ ਛੱਡ ਗਿਆ ਹੈ। ਛੇ ਮਹੀਨੇ ਲਗਾਏ ਹੈ ਪਰ ਅੰਦਰ ਜਿਹੜਾ ਮੋਹ ਫਿਰ ਵੀ ਪਰਵਲ ਹੈ। ਫਿਰ ਕੁਝ ਸਿੱਖਾਂ ਨੇ ਕਾਫੀ ਮਾਇਆ ਇਹਨੂੰ ਦੇ ਕੇ ਵਿਰਿਆ ਕੀਤਾ ਹੈ, ਹੋਰ ਬਸ ਰਾਧਕ ਵੀ ਦੇ ਦਿੱਤੇ ਹੈ, ਪੰਡ ਜੀ ਬੰਨ ਕੇ ਨਾ ਇਹ ਫਿਰ ਮੋਹਰਾ ਮਾਰਿਆ ਭੱਜਿਆ ਹੈ ਵੀ ਛੇਤੀ ਜਾਈਏ ਪਤਾ ਲਈਏ ਕੋਈ ਸ਼ੈਤ ਬਚ ਬੁਝ ਗਿਆ ਹੋਏ, ਪਤਾ ਨਹੀਂ ਸਾਰੇ ਮਰ ਗਏ ਹੋਣਗੇ ਭੁੱਖੇ ਤੇ ਆਏ। ਪਰ ਇਧਰ ਗੁਰੂ ਮਹਾਰਾਜ ਨੇ ਉਹ ਐਸੀ ਕਲਾ ਵਰਤਾ ਦਿੱਤੀ ਹੈ, ਜਦੋਂ ਇਹ ਸਿੱਖ ਨਾ ਆਇਆ ਨਾ ਦੋ ਤਿੰਨ ਦਿਨ, ਨਗਰ ਦੇ ਜਿਹੜੇ ਸਿਆਣੇ ਸੀ ਉਹ ਆਪੋ ਵਿੱਚ ਹੀ ਰਲ ਮਿਲ ਕੇ ਵਿਚਾਰਾਂ ਕਰਨ ਲੱਗੇ ਵੀ ਆਹ ਗਰੀਬ ਸਿੱਖ ਸੀ ਬਈ, ਇਹ ਦੋ ਤਿੰਨ ਦਿਨ ਹੋ ਗਏ ਦਿਸਿਆ ਨੀ ਕਿਤੇ, ਆ ਪਰਿਵਾਰ ਦੇ ਜੀ ਵਿਚਾਰੇ ਸੰਤੋਖ ਧਾਰ ਕੇ ਬੈਠੇ ਚੁੱਪ ਚੁਪਾਤੇ, ਚਲੋ ਸ਼ਾਇਦ ਗਰੀਬੀ ਦਾ ਮਾਰਾ ਤੰਗ ਕੀਤਾ ਕਿਤੇ ਭੱਜ ਨੱਠ ਗਿਆ ਛੱਡ ਗਿਆ ਹੋਵੇ ਵੀ ਇਹ ਜੇ ਬਈ ਭੁੱਖੇ ਧਿਆਏ ਮਰ ਜਾਣਗੇ ਸਾਡੇ ਨਗਰ ਨੂੰ ਪਾਪ ਲੱਗੂ ਦੋਸ਼ ਲੱਗੂਗਾ, ਆਪਾਂ ਨੂੰ ਪ੍ਰਬੰਧ ਕਰਨਾ ਚਾਹੀਦਾ। ਦੂਜਿਆਂ ਨੇ ਭਾਈ ਉਮੀਦ ਕਰਦੀ ਕਹਿੰਦੇ ਵੀ ਗੱਲ ਤਾਂ ਠੀਕ ਹੈ, ਪਾਰਾ ਜਿਹੜਾ ਲਿਖਾਈਏ ਕੋਲ ਭੁੱਖੇ ਤੇ ਆਏ ਮਰਨ ਇਹ ਤਾਂ ਵੀ ਸਾਡਾ ਫਿਰ ਰਾਜਾ ਘਰ ਖਾਣਾ ਤਾਂ ਤਰਕਾਰ ਹੈ ਕਿਤੇ ਲਾਣਤ ਹੈ ਕਿਸੇ ਨੇ ਵਿੱਚੋਂ ਕਹਿ ਦਿੱਤਾ ਵੀ ਮੈਂ ਇੰਨੇ ਦਿੰਦਾ ਦੂਜਾ ਕਹਿੰਦਾ ਮੈਂ ਇੰਨੇ ਦਿੰਦਾ ਵਿੱਚੋਂ ਕਹਿਣ ਲੱਗੇ ਆਪਾਂ ਸਾਰੇ ਨਗਰ ਚੋਂ ਗ੍ਰਾਹੀ ਕਰ ਲਓ ਜਿਹੜਾ ਕੋਈ ਸ਼ਰਧਾ ਨਾਲ ਦਿੰਦਾ ਅੰਨ ਦਿੰਦਾ ਅੰਨ ਦੇ ਰੇ ਹੋਰ ਕੋਈ ਦਿੰਦਾ ਹੋਰ ਲੈ ਲਓ ਪੈਸੇ ਦਿੰਦਾ ਪੈਸੇ ਦੇ ਛੇ ਮਹੀਨੇ ਦਾ ਰਾਸ਼ਨ ਤਾਂ ਕਰੋ ਨਾ ਪ੍ਰਬੰਧ ਕਹਿੰਦੇ ਵੀ ਗੱਲ ਠੀਕ ਹੈ ਸਾਰਿਆਂ ਨੂੰ ਕਹਿ ਸੁਣ ਦਿੱਤਾ ਹੈ ਜਿੰਨਾ ਕਿਸੇ ਤੋਂ ਸ਼ਰਧਾ ਦੇ ਹੋਏ ਹੋ ਛੇ ਮਹੀਨੇ ਦਾ ਰਾਸ਼ਨ ਐਨ ਪੂਰਾ ਪ੍ਰਬੰਧ ਹੋ ਗਿਆ ਹੈ ਕਿੱਥੇ ਤਾਂ ਉਹ ਅਗਲੇ ਡੰਗ ਦਾ ਪਰਿਵਾਰ ਨੂੰ ਫਿਕਰ ਹੁੰਦਾ ਸੀ ਕਿੱਥੇ ਛੇ ਮਹੀਨੇ ਦਾ ਉਹਨੂੰ ਘਰੇ ਰਾਸ਼ਨ ਪਿਆ ਹੈ ਸਭ ਬੇਫਿਕਰ ਹੋ ਗਏ ਖੁਸ਼ੀਆਂ ਮਨਾਉਂਦੇ ਹੈ ਇਸੇ ਤਰ੍ਹਾਂ ਫਿਰ ਉਹ ਜਿਹੜੇ ਛੋਟੇ ਛੋਟੇ ਬੱਚੇ ਸੀ ਉਹਨਾਂ ਨੂੰ ਪ੍ਰੇਰਿਆ ਜੋ ਤੁਸੀਂ ਇੱਕ ਤੁਹਾਨੂੰ ਮੱਝ ਤੇ ਗਊ ਜੀ ਦੇ ਦਿੰਦੇ ਉਹ ਵੀ ਚਾਰ ਲਿਆ ਕਰੋ ਤੁਸੀਂ ਬਾਕੀ ਸਾਡੀਆਂ ਚਾਰ ਲਿਆ ਕਰੋ ਇਹਦੇ ਨਾਲ ਤੁਹਾਡੇ ਚਾਰ ਪੈਸੇ ਬਣ ਜਾਇਆ ਕਰਨਗੇ ਤੁਸੀਂ ਭਾਵੇਂ ਬੱਚੇ ਮੱਝਾਂ ਤਾਂ ਚਾਰ ਹੀ ਸਕਦੇ ਬੱਚੇ ਇੰਨਾ ਕੁ ਤਾਂ ਕੰਮ ਕਰੀ ਲੈਂਦੇ ਆ ਉਹਨਾਂ ਦੀ ਮਾਈ ਨੂੰ ਕਿਹਾ ਵੀ ਇਹਨਾਂ ਨੂੰ ਸਿਖਾ ਕਰ ਲਿਆ ਉਹਨੇ ਕੋਈ ਪਾਇਆ ਕਹਿੰਦੇ ਵੀ ਤੁਸੀਂ ਇੱਥੇ ਵਿਹਲੇ ਖੇਡਦੇ ਰਹਿੰਦੇ ਉੱਥੇ ਨਾਲ ਖੇਡੀ ਜਾਇਆ ਕਰੋ ਨਾਲੇ ਗੁਰੂਆਂ ਵਧੀਆ ਲੋਕਾਂ ਦੀਆਂ ਚੜਾਇਆ ਕਰੋ ਚਾਰ ਪੈਸੇ ਬਣ ਜਾਣਗੇ ਤਾਂ ਕਿਸੇ ਉਹ ਸਿੱਖ ਨੇ ਆਪਣੇ ਕੋਲੋਂ ਬਹੂ ਜਾਂ ਮੱਝ ਦੇ ਦਿੱਤੀ ਹੈ ਵੀ ਉਹ ਵੀ ਚਾਰ ਲਿਆਉਂਦੇ ਅਤੇ ਹੋਰ ਨਾਲੇ ਉਹ ਵੀ ਧੰਦੇ ਲੱਗ ਗਏ ਦੁੱਧ ਰਾਜ ਨਾਲੇ ਪੀਂਦੇ ਮੋਈ ਨਾਲੇ ਖੇੜੇ ਆਉਂਦੇ ਆ ਨਾਲੇ ਚਾਰ ਲਿਆਉਂਦੇ ਇੱਧਰ ਕਿਸੇ ਮਾਤਾ ਨੇ ਕਿਹਾ ਵੀ ਤੂੰ ਹੁਣ ਇੱਥੇ ਵਿਹਲੀ ਬੈਠੀ ਕੀ ਕਰਦੀ ਹੈ ਤੂੰ ਇੱਧਰ ਉੱਧਰ ਚੱਕੀ ਪੀ ਲਿਆ ਕਰ ਘਰਾਂ ਚ ਆਪਣੀਆਂ ਲੜਕੀਆਂ ਨੂੰ ਨਾਲ ਲੈ ਕਰ ਨਾਲੇ ਅਨਪਾਣੀ ਛਿਆ ਕਰਨਗੀਆਂ ਨਾਲੇ ਕਿਰਤ ਕਰ ਲਿਆ ਕਰਨਗੀਆਂ ਚਾਰ ਪੈਸੇ ਤੁਹਾਡੇ ਕੰਮ ਆਉਣਗੇ ਜੁੜ ਜਾਣਗੇ ਚਲੋ ਰਾਸ਼ਨ ਪਾਣੀ ਤਾਂ ਹੋ ਗਿਆ ਪੈਸੇ ਤਾਂ ਫੇਰ ਵੀ ਚਾਹੀਦੇ ਵਿਆਹ ਸ਼ਾਦੀ ਵਾਸਤੇ ਉਹਦੇ ਦੇ ਮਨ ਤੇ ਪ੍ਰਭਾਵ ਪਿਆ ਇਹ ਗੱਲ ਤਾਂ ਇਹ ਠੀਕ ਕਹਿੰਦੀ ਹੈ ਮਾਤਾ ਅੱਜਕੱਲ ਤਾਂ ਹੁਣ ਭਾਵੇਂ ਚੱਕੀ ਪੀਣ ਦਾ ਸਾਰਾ ਬੰਦੋਬਸਤ ਹੋਰ ਰੂਪ ਵਿੱਚ ਹੋ ਗਿਆ ਪਹਿਲਾਂ ਇਹ 2:30-3 ਵਜੇ ਚੱਕੀਆਂ ਚੱਲਦੀਆਂ ਸੀ ਥਾਂ ਥਾਂ ਤੇ ਪੀ ਕੇ ਹੀ ਸਾਰਾ ਕੰਮ ਕਰ ਚੱਲਦਾ ਸੀ ਤੇ ਉਹ ਪੀਣ ਤੇ ਲੱਗ ਪਈ ਹੈ ਘਰਾਂ ਘਰਾਂ ਦੇ ਜਿੱਥੇ ਕਿਤੇ ਜ਼ਿਆਦਾ ਪਰਿਵਾਰ ਉੱਥੇ ਪੀ ਆਉਂਦੀ ਆਟਾ ਉਹਦੇ ਵਿੱਚੋਂ ਕੋਈ ਆਟਾ ਮਿਲ ਜਾਂਦਾ ਕੋਈ ਪੈਸੇ ਦੇ ਦਿੰਦਾ ਹੈ ਛੋਟੇ ਛੋਟੇ ਬੱਚੇ ਲੜਕੀਆਂ ਉਹਨਾਂ ਨੂੰ ਲਾ ਲਿਆ ਇਸ ਕਿੱਤੇ ਤੇ ਉਹ ਕੁਝ ਕਰ ਕਰਾ ਆਉਂਦੀਆਂ ਉਹ ਬੜਾ ਤਕੜਾ ਸੋਹਣਾ ਵਧੀਆ ਗੁਜ਼ਾਰਾ ਚੱਲਣ ਲੱਗ ਪਿਆ ਹੈ ਇੱਧਰ ਹੁਣ ਜਿਹੜਾ ਸਿੱਖ ਹੈ ਜਦੋਂ 6 ਮਹੀਨੇ ਲੰਘੇ ਇੱਥੇ ਇਹ ਵਿਦਾ ਲੈ ਕੇ ਚੱਲਿਆ ਉਹ ਪੰਡ ਜੀ ਬੰਨ ਕੇ ਮਾਇਆ ਜੀ ਲੈ ਕੇ ਉਸੇ ਮੋਹ ਵਿੱਚ ਫਸਿਆ ਹੋਇਆ ਜਦੋਂ ਆਇਆ ਹੈ ਛੋਟੇ ਛੋਟੇ ਜਿਹੜੇ ਬੱਚੇ ਬਾਹਰ ਹੁਣ ਮੱਝਾਂ ਚਾਲਦੇ ਸਨ ਇੱਕ ਨੇ ਛੋਟੇ ਨੇ ਵੇਖ ਲਿਆ ਜਦੋਂ ਦੇਖਿਆ ਤੇ ਅਸੀਂ ਵਿਹਲੇ ਲੱਗ ਗਿਆ ਰੌਲਾ ਆਪਾਂ ਘਰ ਵੱਲ ਨੂੰ ਭੱਜ ਗਿਆ ਹੈ ਬਸ ਇਹੀ ਉਹਦੀ ਰੱਟ ਲਾਈ ਹੋਈ ਹੈ ਮਾਂ ਬਾਪੂ ਜੀ ਆਉਂਦੇ ਹੈ ਹੁਣ ਫਿਰ ਭੁੱਖੇ ਤੇ ਆਏ ਆਪਾਂ ਮਰਾਂਗੇ ਇਹ ਆਉਂਦਾ ਹੁਣ ਫਿਰ ਭੁੱਖੇ ਤੇ ਆਏ ਮਰਾਂਗੇ ਉਹ ਤਾਂ ਦੂਰੋਂ ਦੋ ਕੇ ਮੋਹ ਕਰਕੇ ਪਿੱਛੇ ਨੂੰ ਭਜਦਾ ਹੈ ਤੇ ਉਹ ਘਰ ਵੱਲ ਨੂੰ ਭਜਦਾ ਜਾਂਦਾ ਇਹਦੇ ਵੱਲ ਕੋਈ ਨੀ ਆਉਂਦਾ ਹੈ ਇਹਨੂੰ ਸੁਣਾਉਂਦਾ ਵੀ ਤੂੰ ਆ ਗਿਆ ਹੁਣ ਫਿਰ ਅਸੀਂ ਸਾਨੂੰ ਭੁੱਖੇ ਤੇ ਆਏ ਮਾਰੇਗਾ ਜਦੋਂ ਆਵਾਜ਼ ਕੰਨਾਂ ਵੀ ਸੁਣੀ ਹੈ ਵੀ ਇਹ ਬੱਚਾ ਹੈ ਉਹ ਕਹਿੰਦਾ ਹੈ ਵੀ ਆ ਰਿਹਾ ਹੈ ਭੁੱਖੇ ਤੇ ਆਏ ਮਾਂ ਫਿਰ ਮਰਾਂਗੇ ਫਿਰ ਇਹਦਾ ਜਿਹੜਾ ਅਗਿਆਨ ਦਾ ਪਰਦਾ ਜਾਂ ਦੂਰ ਹੋ ਗਿਆ ਮੈਂ ਤਾਂ ਸਮਝਦਾ ਸੀ ਮੈਥੋਂ ਗੁਜ਼ਰ ਭੁੱਖੇ ਤੇ ਆਏ ਮਰਨਗੇ ਇਹ ਤਾਂ ਮੇਰੇ ਆਇਆ ਕਹਿੰਦੇ ਨੇ ਇਹ ਆਇਆ ਹੁਣ ਫਿਰ ਭੁੱਖੇ ਤੇ ਆਏ ਮਰਾਂਗੇ ਫਿਰ ਉਹ ਸਾਰੀ ਗੱਲਬਾਤ ਧਰਮਾਈ ਤੋਂ ਪੁੱਛ ਪੜਤਾਲ ਕਰ ਲਈ ਵੀ ਤੂੰ ਜਾ ਕੇ ਗੁਰੂ ਮਹਾਰਾਜ ਦੀ ਸੇਵਾ ਵਿੱਚ ਜੁੜ ਜਾ ਕੋਈ ਫਿਕਰ ਫਾਕਾ ਨਾ ਕਰ ਗੁਰੂ ਮਹਾਰਾਜ ਨੇ ਕਲਾ ਵਰਤਾ ਦਿੱਤੀ ਹੈ ਸਭ ਕੁਛ ਪ੍ਰਬੰਧ ਹੋ ਗਿਆ ਮੇਰੀ ਕਿਸੇ ਕਾਰੇ ਲੱਗ ਗਈਆਂ, ਆ ਲੜਕੀਆਂ ਵੀ ਲੱਗ ਗਈਆਂ, ਬੱਚੇ ਵੀ ਲੱਗੇ ਪਏ, ਤੂੰ ਵਜਾ ਲੁੱਟਣ, ਤੈਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸਿੱਖ ਦਾ ਜਿਹੜਾ ਇਹ ਬਹੁਤ ਵੱਡਾ ਤਖਲਾ ਸੀ ਨਾ, ਸੰਸਾ ਸੀ, ਮੈਥੋਂ ਬਗੈਰ ਨੀ ਕੁਛ ਹੋਣਾ ਹੈ, ਮੈਂ ਹੀ ਇਹ ਮਾਇਆ ਕਮਾਉਣਾ ਹੈ, ਮੈਂ ਪ੍ਰਬੰਧ ਕਰਨਾ, ਨਿਕਲ ਗਿਆ ਹੈ। ਫਿਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਬੈਠਾ, ਕਹਿੰਦਾ ਮਹਾਰਾਜ ਭੁੱਲ ਗਿਆ, ਗਲਤੀ ਹੋ ਗਈ, ਤੁਸੀਂ ਕਹਿੰਦੇ ਸੀ ਰਹਿ, ਮੈਂ ਕਹਿੰਦਾ ਸੀ ਮਹਾਰਾਜ ਮੈਥੋਂ ਨੀ ਰਹਿ ਹੋਣਾ ਹੈ, ਮਹਾਰਾਜ ਤੁਸੀਂ ਕਲਾ ਵਰਤਾ ਦਿੱਤੀ ਹੈ, ਮੇਰਾ ਮੋਹ ਚੁੱਕ ਦਿੱਤਾ, ਮੇਰਾ ਪਰਦਾ ਗਿਆਨ ਦਾ ਦੂਰ ਕਰ ਦਿੱਤਾ ਹੈ, ਤਾਂ ਕਰੇ ਸਭ ਪ੍ਰਬੰਧ ਹੋਏ ਪਏ, ਕਿੱਥੇ ਮਹਾਰਾਜ ਇੱਕ ਡੰਗ ਦਾ ਨੀ ਪ੍ਰਬੰਧ ਹੁੰਦਾ ਸੀ, ਕਿੱਥੇ ਮਹਾਰਾਜ ਸਾਰੇ ਕੰਮ ਤੇ ਲੱਗੇ ਪਏ, 6 ਮਹੀਨੇ ਦਾ ਰਸ ਪਾਣੀ ਨਗਰ ਨੇ ਇਕੱਠਾ ਕਰਕੇ ਦੇ ਦਿੱਤਾ ਹੈ, ਕਿੱਥੇ ਦੁੱਧ ਦੀ ਬੂੰਦ ਨੀ ਸੀ, ਕਿੱਥੇ ਮਹਾਰਾਜ ਗਊ ਮੱਝ ਰੱਖੀ ਪਈ ਹੈ, 4 ਦੇ ਬੱਚੇ ਮੌਜ ਨਾਲ ਰਜ ਰਜ ਪੀਂਦੇ ਹੈ, ਮਹਾਰਾਜ ਧੰਨਵਾਦ ਸੀ ਮਹਾਰਾਜ ਮੈਂ ਵੱਡਾ ਜਿਹੜਾ ਪਾਲਾ ਇਹਦੇ ਬੰਨੇ ਧਿਆਨ ਦੇਵੇ ਨਾ, ਕਹਿੰਦੇ ਉਹਦੇ ਹੱਥ ਨਹੀਂ ਹੁੰਦੇ, ਇਹਦਾ ਪੁੱਠਾ ਹੀ ਗਿਆਨ। ਆਮ ਤਾਂ ਹੁੰਦਾ ਨਾ ਵੀ ਜਿਹਦੇ ਮਨੁੱਖ ਬਹੁਤਾ ਮਗਰ ਫਿਰੇ, ਤੇ ਉਹ ਕਹਿੰਦਾ ਵੀ ਇਹਦਾ ਕੁਛ ਕਰੋ ਕਰਾਓ, ਵੀ ਮਗਰ ਫਿਰਦਾ ਹੈ, ਇਹਨੂੰ ਕੋਈ ਦਿਓ ਲਓ ਬਈ। ਪਰ ਮਾਇਆ ਦਾ ਸਵਾਲ ਇਹ ਤੋਂ ਉਲਟਾ ਹੈ, ਵੀ ਜਿਹੜਾ ਇਹਦਾ ਬਹੁਤਾ ਮਗਰ ਪਏ, ਉਹਦਾ ਸਾਥ ਨਹੀਂ ਦਿੰਦੀ, ਉਹਨੂੰ ਇਹ ਆਪਣਾ ਭੱਲਾ ਨਹੀਂ ਫੜਾਉਂਦੀ ਹੈ। ਗੁਰੂ ਮਹਾਰਾਜ ਜੀ ਇਹ ਸਿੱਖ ਦਾ ਸੰਸਾ ਦੂਰ ਕਰਨ ਵਾਸਤੇ ਜਿੰਨੇ ਗੁਰਸਿੱਖ ਬੈਠੇ ਸਨ ਭਜਨ ਸਿਮਰਨ ਵਿੱਚ, ਸਾਰਿਆਂ ਵਿੱਚ ਦੇ ਤਾਂ ਹੀ ਗੁਰੂ ਮਹਾਰਾਜ ਨੇ ਕਿਹਾ ਕਿ ਮਾਇਆ ਦੇ ਜਿਹੋ ਜਿਹੇ ਲੱਛਣ ਹੈ, ਜਿਹੋ ਜਿਹਾ ਵਿਵਹਾਰ ਹੈ ਨਾ, ਇਹ ਸ਼ਬਦ ਵਿੱਚ ਖੋਲ ਕੇ ਨਾਲੇ ਉਹ ਸਿੱਖ ਨੂੰ ਵੀ ਸਮਝਾਇਆ ਹੈ, ਤੇ ਹੋਰ ਜਿਹੜੇ ਸਭਾ ਵਿੱਚ ਸੰਗਤ ਵਿੱਚ ਬੈਠੇ ਸੀ ਉਹਨਾਂ ਨੂੰ ਵੀ ਸਮਝਾਇਆ ਹੈ। ਮਹਾਰਾਜ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਕਿਹਾ, ਸੁਣ ਸੰਤੋ ਨਿਰਮਲ ਵਿਚਾਰ, ਇਹ ਸੰਤੋ ਜਿਹੜੀ ਨਿਰਮਲ ਵਿਚਾਰ ਵਿਚਾਰ ਹੈ, ਉਹ ਤੁਸੀਂ ਧਿਆਨ ਦੇ ਕੇ ਸੁਣੋ, ਉਹ ਕੀ ਹੈ ਜਿਹੜਾ ਵਿਚਾਰ ਰਾਮ ਨਾਮ ਬਿਨ ਗਤ ਨਹੀਂ ਕਾਰੀ, ਤੇ ਪਰਮੇਸ਼ਰ ਜੋ ਸਾਰੇ ਰੰਗ ਰਿਹਾ ਉਹਦੇ ਨਾਮ ਜਪੇ ਤੋਂ ਬਗੈਰ ਕੋਈ ਗਤੀ ਨਹੀਂ ਹੁੰਦੀ, ਕੋਈ ਮੁਕਤੀ ਨਹੀਂ, ਕੋਈ ਛੁਟਕਾਰਾ ਨਹੀਂ ਹੁੰਦਾ ਹੈ। ਇਹ ਤਾਂ ਪੂਰੇ ਸਤਿਗੁਰੂ ਦੇ ਮਿਲਦਿਆਂ ਹੋਇਆਂ ਪਰਮੇਸ਼ਰ ਦੇ ਨਾਮ ਨੂੰ ਜਪ ਕਰਕੇ ਹੀ ਇਹ ਉਧਾਰ ਹੁੰਦਾ, ਸੰਸਾਰ ਤੋਂ ਪਾਰ ਉਤਾਰਾ ਹੁੰਦਾ ਹੈ। ਬਾਕੀ ਵੀ ਜੇ ਮਾਇਆ ਦੇ ਮਗਰ ਪੈ ਜਾਏ ਠੀਕ ਹੈ, ਉਹ ਕਿਸੇ ਹੱਦ ਤੱਕ ਮਨੁੱਖ ਥੋੜਾ ਬਹੁਤਾ ਕਾਮਯਾਬ ਹੋ ਵੀ ਸਕਦਾ ਹੈ, ਪਰ ਫਿਰ ਵੀ ਕਹਿੰਦੇ ਸਾਥ ਛੱਡ ਜਾਂਦੀ, ਉਹ ਫਰਮਾਉਂਦੇ ਹਨ
ਉਹ ਕਰ ਪਕੜੀ ਨਾ ਆਈ ਹਾਥ,
ਵੀ ਸਿੱਖ ਜੇ ਗੌ ਨਾਲ ਇਹ ਮਾਇਆ ਨੂੰ ਫੜੇਗੇ ਪਕੜ ਲਈਏ, ਯਾਨੀ ਇਹ ਧਿਆਨ ਨਾਲ ਮਾਇਆ ਨੂੰ ਫੜ ਲਈਏ, ਇਕੱਠੀ ਕਰਕੇ ਰੱਖੀਏ, ਵੀ ਹੁਣ ਜਿਹੜੇ 4 ਪੈਸੇ ਆ ਗਏ ਨਾ, ਮੈਂ ਇਹਨੂੰ ਕਿਸੇ ਪਾਸੇ ਜਾਣ ਨਹੀਂ ਦੇਣਾ, ਇਹਨੂੰ ਕਿਸੇ ਪਾਸੇ ਖਰਚਣੇ ਨਹੀਂ ਹੈ, ਕਿਤੇ ਨਹੀਂ ਇਹ ਦਵਾਨੀ ਚਵਾਨੀ ਮੈਂ ਲਾਉਣੀ ਇਹਦੇ ਵਿੱਚੋਂ, ਇਹ ਹੈ ਧਿਆਨ ਨਾਲ ਫੜਨੀ। ਇੱਕ ਤਾਂ ਹੁੰਦੀ ਨਾ ਆਈ ਚਲਾਈ ਵੀ ਚਲਵਾ ਗਏ ਤੇ ਵਰਤ ਲਏ, ਇੱਕ ਵੀ ਗੋਹ ਨਾਲ ਫੜਨਾ, ਜਿਹੜੀ ਮਾਇਆ ਫੜ ਲਈ ਹੈ ਤੇ ਵਿੱਚ ਮੁੜ ਕੇ ਉਹਦੇ ਵਿੱਚੋਂ ਨਾ ਕੋਈ ਪੈਸਾ ਖਰਚਣਾ, ਇਹਨੂੰ ਕਹਿੰਦੇ ਫੜਨਾ। ਕਹਿੰਦੇ ਵੀ ਸਿੱਖਾਂ ਜਿਨ੍ਹਾਂ ਨੇ ਬੜੀ ਧਿਆਨ ਨਾਲ ਮਾਇਆ ਫੜੀ ਹੈ, ਕਿਤੇ ਨੀ ਖਰਚੀ, ਕਿਸੇ ਨੂੰ ਨਵਾਂ ਪੈਸਾ ਨਵਾਂ ਧਿਆਨ ਨਹੀਂ ਦਿੱਤਾ ਹੈ, ਗੋਬਰ ਪਕੜੀ ਨਾ ਚਾਲੀ ਸਾਥ, ਉਹਨਾਂ ਦੇ ਅੰਤ ਦੇ ਸਮੇਂ ਨਾਲ ਨਹੀਂ ਚੱਲਦੀ ਹੈ, ਨਾਲ ਨਹੀਂ ਤੁਰਦੀ ਹੈ,
ਚਾਲੀ ਨਹੀਂ ਸਾਥ,
ਜਿਨ੍ਹਾਂ ਨੇ ਮਨ ਕਰਕੇ ਸਰੀਰ ਕਰਕੇ ਇਹਦੇ ਨਾਲ ਬਹੁਤੀ ਪ੍ਰੀਤੀ ਕੀਤੀ ਹੈ, ਬਹੁਤਾ ਪਿਆਰ ਪਾਇਆ ਹੈ, ਇਹਨੂੰ ਆਪਣੀ ਮੰਨਦੇ ਨੇ ਵੀ ਇਹ ਮੇਰੀ ਮਾਇਆ ਹੈ, ਤੇ ਉਹਨਾਂ ਦੇ ਨਾਲ ਵੀ ਉਹਨਾਂ ਦੇ ਇਹ ਨਾਲ ਨਹੀਂ ਚੱਲਦੀ ਹੈ। ਜਦੋਂ ਇਹ ਸਰੀਰ ਛੱਡ ਕੇ ਕੋਈ ਮਨੁੱਖ ਜਾਂਦਾ ਨਾ ਮਾਇਆ ਵਾਲਾ, ਉਹਦੇ ਨਾਲ ਵੀ ਸਿੱਖਾਂ ਇਹ ਮਾਇਆ ਨਾਲ ਨਹੀਂ ਚੱਲਦੀ।
ਕਹ ਨਾਨਕ ਜੋ ਤਿਆਗ ਦਈ।
ਮਹਾਰਾਜ ਕਹਿੰਦੇ ਹੇ ਸਿੱਖ ਅਥਵਾ ਹੇ ਸੰਤ ਪਿੱਤਰ ਵਿਚਾਰ ਸੁਣੋ, ਕਹ ਨਾਨਕ ਜੋ ਤਿਆਗ ਦਈ। ਗੁਰੂ ਜੀ ਕਹਿੰਦੇ ਜਦੋਂ ਕਿਸੇ ਨੇ ਮਾਇਆ ਦੀ ਜਿਹੜੀ ਇੱਛਾ ਹੈ ਨਾ ਇਹ ਛੱਡ ਦਿੱਤੀ ਹੈ, ਵੀ ਪਰਮੇਸ਼ਰ ਜਿਹੜਾ ਅੰਨ ਪਾਣੀ ਦਾ ਪ੍ਰਬੰਧ ਹੈ ਉਹਨੇ ਜਦੋਂ ਮੈਂ ਬੱਚਾ ਸੀ ਉਦੋਂ ਦੁੱਧ ਰਾਹੀਂ ਕਰ ਦਿੱਤਾ, ਫਿਰ ਕੁਝ ਵੱਡਾ ਹੋਇਆ ਮਾਂ ਰਾਹੀਂ ਮੂੰਹ ਵਿੱਚ ਕਰਾਈਆਂ ਮਿਲਣ ਲੱਗ ਪਈਆਂ, ਜਦੋਂ ਇਉਂ ਮੈਂ ਬਿਲਕੁਲ ਕੁਝ ਕਰਨ ਜੋਗਾ ਸੀ ਉਸ ਵੇਲੇ ਪਰਮੇਸ਼ਰ ਨੇ ਬਹਾਨੇ ਬਣਾ ਕੇ ਸਭ ਕੁਛ ਕਰ ਦਿੱਤਾ, ਹੁਣ ਕਿਉਂ ਨਹੀਂ ਕਰੇਗਾ। ਇਸ ਤਰ੍ਹਾਂ ਵੀ ਜਦੋਂ ਕਿਸੇ ਨੇ ਇਉਂ ਪਰਮੇਸ਼ਰ ਤੇ ਭਰੋਸਾ ਰੱਖ ਕੇ ਤੇ ਮਾਇਆ ਦੀ ਜਿਹੜੀ ਇੱਛਾ ਛੱਡ ਦਿੱਤੀ ਇਹਦੇ ਬੰਨੀ ਬਹੁਤਾ ਨੀ ਕੋਈ ਧਿਆਨ ਦਿੰਦਾ ਹੈ।
ਸਭ ਉਹ ਚਾਰਣੀ ਆਏ ਪਈ।
ਕਹਿੰਦੇ ਫਿਰ ਜਿਹੜੀ ਮਾਇਆ ਹੈ ਨਾ ਜਦੋਂ ਕੋਈ ਪਰਮੇਸ਼ਰ ਵੱਲੋਂ ਧਿਆਨ ਦੇਣ ਲੱਗ ਪੈਂਦਾ ਹੈ ਇਹਦੀ ਇੱਛਾ ਛੱਡ ਦਿੰਦਾ ਇਹਦਾ ਧਿਆਨ ਛੱਡ ਦਿੰਦਾ ਤਦੋਂ ਫਿਰ ਮਾਇਆ ਕਹਿੰਦੇ ਆਪੇ ਆ ਕੇ ਚਰਨੀ ਪੈ ਜਾਣੀ, ਉਹ ਆਪੇ ਆ ਕੇ ਸਾਰੇ ਕਾਰ ਸਵਾਰਨ ਲੱਗ ਜਾਣੀ। ਜਿਹੜੇ ਕੋਈ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਨੇ ਉਹ ਕਿਸੇ ਕੋਈ ਰੌਲਾ ਤਾਂ ਨਹੀਂ ਪਾਉਂਦੇ ਵੀ ਸਾਡਾ ਆਹ ਕੰਮ ਕਰੋ ਜੀ, ਸਾਡਾ ਉਹ ਕਰੋ ਜੀ, ਸਾਡਾ ਉਹ ਕਰੋ ਜੀ, ਉਹ ਹੱਥ ਜੋੜ ਕੇ ਕਈ ਖੜੇ ਹੁੰਦੇ, ਮਹਾਰਾਜ ਸਾਨੂੰ ਕੋਈ ਕੰਮ ਦੱਸੋ ਸੇਵਾ ਦੱਸੋ। ਉਹ ਸਿਰਫ ਉਹ ਪਰਮੇਸ਼ਰ ਦੀ ਭਗਤੀ ਹੈ, ਨਾਮ ਦਾ ਪ੍ਰਤਾਪ ਹੈ, ਉਹ ਅੰਦਰੋਂ ਇੱਛਾ ਜਿਹੜੀ ਹੈ ਨਾ ਉਹ ਮਾਇਆ ਵਾਲੀ ਛੱਡ ਦਿੱਤੀ ਹੈ ਤੇ ਫਿਰ ਮਾਇਆ ਉਹ ਆਪ ਸਮਝ ਲਓ ਪ੍ਰੇਰ ਪ੍ਰੇਰ ਕੇ ਹੱਥ ਜਣਾਉਂਦੀ ਹੈ ਵੀ ਦੱਸੋ ਮਹਾਰਾਜ। ਕਹੋ ਨਾਨਕ ਜੋ ਤਿਆਗ ਦੀ ਤਾਂ ਉਹ ਚਰਨੀ ਆਏ ਪਈ, ਤਦੋਂ ਜਿਹੜੀ ਮਾਇਆ ਕਹਿੰਦੇ ਆਪੇ ਆ ਕੇ ਚਰਨੀ ਪੈ ਗਈ ਹੈ। ਲੋਕ ਫਿਰ ਜਿਹੜਾ ਕੋਈ ਪਰਮੇਸ਼ਰ ਦੇ ਲੜ ਲੱਗਿਆ ਹੁੰਦਾ ਉਹਨੂੰ ਲੈ ਲਿਆ ਕੇ ਮਾਇਆ ਮੱਥਾ ਟੇਕਦੇ ਨਾ, ਸਮਝ ਲਓ ਮਾਇਆ ਚਰਨੀ ਪੈਂਦੀ ਹੈ। ਇਹੀ ਹੈ ਅਜੇ ਤਾਂ ਕੋਈ ਦੁਖੀ ਦਵਾਣ ਨੀ ਕਿਸੇ ਨੂੰ, ਕਰਦੇ ਜੀਆ ਜੰਤ ਹੈ ਉਹ ਕੋਈ ਨੀ ਕਿਸੇ ਨੂੰ ਮੰਗਦੇ ਨੇ, ਮਸਾਂ ਲਹੂ ਪਾਣੀ ਕਰਕੇ ਕਮਾਏ ਹੈ। ਪਰਮੇਸ਼ੁਰ ਵੀ ਜੋ ਕੋਈ ਭਗਤੀ ਕਰਨ ਵਾਲਾ ਹੈ ਉੱਥੇ ਹਰ ਇੱਕ ਨੂੰ ਨਹੀਂ ਚਾਹੇ ਵੀ ਇੱਥੇ ਜਿਹੜੀ ਅਸੀਂ ਮਾਇਆ ਮੱਥਾ ਟੇਕਾਂਗੇ ਸਾਡੀ ਸੌ ਗੁਣਾ ਹਜ਼ਾਰਾਂ ਗੁਣ ਵੱਧ ਫੜੋਗੀ, ਸਾਡੀ ਅਮੀਰੀ ਸਾਡੀ ਸਰਦਾਰੀ ਕਾਇਮ ਹੋਊਗੀ। ਉੱਥੇ ਮਨੁੱਖ ਦੇਖ ਲਓ ਦਿਲ ਖੋਲ ਕੇ ਦੇ ਦਿੰਦਾ ਹੈ, ਕਿਉਂਕਿ ਭਗਤੀ ਹੈ ਇਹ, ਭਗਤੀ ਦਾ ਪ੍ਰਤਾਪ ਹੈ, ਤਦੋਂ ਆਪੇ ਆ ਕੇ ਚਰਨੀ ਪੈਂਦੀ ਹੈ। ਵੇਖ ਲਓ ਹੁਣ ਲੋਕਾਂ ਦੇ ਘਰਾਂ ਚ ਵਰਸੀ ਆ ਰਹੀ ਹੈ, ਆਪਣੇ ਆਪ ਹੀ ਕਿੰਨੀ ਮਾਇਆ ਇੱਥੇ ਇਕੱਠੀ ਹੋ ਜਾਣੀ, ਮਾੜਾ ਜਿਹਾ ਜਾਏ ਚੱਕਰ ਜਾ ਕੱਢ ਕੇ ਆ ਕੇ ਨਹੀਂ ਇਕੱਠੀ ਕਰ ਲਿਆ ਨੇ, ਤੇ ਹੁਣ ਤੁਸੀਂ ਕਹੋ ਵੀ ਅਸੀਂ ਵੀ ਇਹ ਮਸੇ ਕਹਿੰਦੇ ਤੁਸੀਂ ਤਾਂ ਵਿਹਲੇ ਹੈ ਇਸੇ ਕੰਮ ਤੇ, ਚੌਥੇ ਜਦੋਂ ਮੂੰਹ ਚੁੱਕ ਕੇ ਤੁਰ ਪੈਂਦੇ ਅਗਲਾ ਵੀ ਕੁਛ ਬੋਲੂਗਾ। ਕਿਉਂਕਿ ਭਗਤੀ ਕਰਨ ਦੇ ਨਾਲ ਐਸਾ ਵੀ ਜਿਹੜੀ ਮਾਇਆ ਉਹ ਚਰਨੀਆਂ ਲੱਗਦੀ ਹੈ, ਮਾੜਾ ਜਿਹਾ ਇਸ਼ਾਰਾ ਕਰੇ ਉਦੋਂ ਮਾਇਆ ਇਕੱਠੀ ਹੋ ਜਾਂਦੀ। ਇਸ ਕਰਕੇ ਵੀ ਜਦੋਂ ਜੇ ਕੋਈ ਸਿੱਖਾ ਇੱਛਾ ਛੱਡ ਦਿੰਦਾ ਹੈ ਉਦੋਂ ਆਪੇ ਹੀ ਮਾਇਆ ਇਹ ਆ ਕੇ ਚਰਨੀ ਪੈਂਦੀ, ਆਪੇ ਸਾਰੀ ਇਹ ਮਾਇਆ ਚੱਲ ਚੱਲ ਕੇ ਆ ਜਾਂਦੀ ਹੈ।
ਹੁਣ ਸੰਤੋ ਨਿਰਮਲ ਵਿਚਾਰ,
ਸਵਾਸ ਸਵਾਸ ਸਿਮਰਨ ਕਰਨ ਵਾਲੇ ਸੰਤੋ ਸ਼ਾਂਤ ਚਿਤ ਗੁਰਮੁਖ ਹੋਏ, ਉਜਲ ਵਿਚਾਰ ਹਨ ਤੁਸੀਂ ਧਿਆਨ ਦੇ ਕੇ ਸੁਣ ਲਓ।
ਰਾਮ ਨਾਮ ਬਿਨੋ ਗਤ ਨਹੀਂ ਕਾਈ,
ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਕੋਈ ਵੀ ਕਿਤੇ ਵੀ ਕਾਈ ਗਤ ਨਹੀਂ, ਕੋਈ ਗਤੀ ਨਹੀਂ ਹੁੰਦੀ, ਛੁਟਕਾਰਾ ਨਹੀਂ ਹੁੰਦਾ ਹੈ, ਮੁਕਤੀ ਨਹੀਂ ਹਾਸਲ ਹੁੰਦੀ ਹੈ।
ਪੂਰ ਪੂਰਾ ਭੇਟ ਤੋਂ ਉਧਾਰ,
ਪੂਰੇ ਸਤਿਗੁਰੂ ਦੇ ਮਿਲਦਿਆਂ ਹੋਇਆ ਨਾਮ ਜਪ ਕੇ ਹੀ ਉਧਾਰ ਹੁੰਦਾ, ਸੰਸਾਰ ਤੋਂ ਤਰਨਾ ਹੁੰਦਾ ਤੇ ਮਾਇਆ ਦੇ ਬੰਧਨਾਂ ਤੋਂ ਇੱਛਾ ਤੋਂ ਖੈੜਾ ਛੁੱਟਦਾ ਹੈ।
ਜਬ ਉਸ ਕੋ ਕੋਈ ਦੇਵੇ ਮਾਨ,
ਗੁਰਸਿੱਖ ਸਾਧੂ ਕਹਿਣ ਲੱਗੇ ਕਿ ਮਾਰਾ ਮਾਇਆ ਸੰਬੰਧੀ ਥੋੜਾ ਹੋਰ ਖੋਲ ਕੇ ਸਮਝਾਓ ਤਾਂ ਵਿਸਰਾਮ ਦੇ ਕੇ ਉਸੇ ਪ੍ਰਕਰਣ ਵਿੱਚ ਫੇਰ ਕਹਿੰਦੇ ਕਹਿੰਦੇ ਮਾਇਆ ਦਾ ਸੁਭਾਅ ਐਸਾ ਹੈ, ਜਬ ਉਸ ਕੋ ਕੋਈ ਦੇਵੇ ਮਾਨ, ਜਦੋਂ ਉਸ ਮਾਇਆ ਨੂੰ ਕੋਈ ਵੀ ਸਤਿਕਾਰ ਦਿੰਦਾ ਹੈ, ਇਹਨੂੰ ਜਿਆ ਆਖਦਾ, ਇਹਦੀ ਬਹੁਤੀ ਪੂਜਾ ਕਰਦਾ ਹੈ, ਜਿਵੇਂ ਆ ਦੀਵਾਲੀ ਵਾਲੇ ਦਿਨ ਸਾਰੀ ਸਾਰੀ ਰਾਤ ਲੱਛਮੀ ਦਾ ਪੂਜਨ ਕਰੀ ਤੁਰੇ ਜਾਂਦੇ ਆ, ਮੱਥੇ ਟਿੱਕ ਕੇ ਤੁਰੇ ਜਾਂਦੇ, ਦਰਵਾਜ਼ੇ ਖੋਲ ਖੋਲ ਰੱਖਦੇ ਆ ਤੇ ਮਾਇਆ ਆ ਜਾਏ। ਉਹ ਕਹਿੰਦੇ ਜਦੋਂ ਕੋਈ ਇਹ ਮਾਇਆ ਨੂੰ ਬਹੁਤਾ ਮਾਣਦਾ, ਜਦੋਂ ਬਹੁਤਾ ਮੱਥੇ ਟੇਕਦਾ, ਬਹੁਤੀ ਇਹਦੀ ਪੂਜਾ ਜਾਂ ਕਰਦਾ ਹੈ, ਜਿਹੜੀ ਮਾਇਆ ਕਹਿੰਦੇ ਆਪਣੇ ਆਪ ਬੜਾ ਗੁਮਾਨ, ਆਪਣੇ ਆਪ ਪਰ ਬੜਾ ਗੁਮਾਨ ਰੱਖਦੀ ਹੈ। ਦੇਖੋ ਮੇਰੇ ਪਿੱਛੇ ਕਿਵੇਂ ਸਾਰੀ ਰਾਤ ਝਾਕੀ ਜਾਂਦੇ, ਕਿਵੇਂ ਸਾਰੇ ਰਾਤ ਇਹਨਾਂ ਨੇ ਦਰਵਾਜ਼ੇ ਖੋਲ ਕੇ ਰੱਖੇ ਹੈ। ਇਹ ਵੀ ਮੈਂ ਮਹਾਨ ਹਾਂ, ਥਾਂ ਇਹਨਾਂ ਨੇ ਮੈਨੂੰ ਸਾਰੀ ਰਾਤ ਮੰਨਿਆ ਪੂਜਿਆ, ਥਾਂ ਇਹ ਸਾਰੀ ਰਾਤ ਮੇਰੇ ਲਈ ਦਰਵਾਜ਼ੇ ਖੋਲ੍ਹੇ ਆ, ਮੈਂ ਮਹਾਨ ਹਾਂ। ਉਹ ਮਾਇਆ ਆਪਣੇ ਉੱਪਰ ਬੜਾ ਗੁਮਾਨ ਰੱਖਦੀ ਹੈ, ਅਕੜ ਲਈ ਹੈ।
ਜਬ ਉਸ ਕੋਈ
ਪਰਮੇਸ਼ਰ ਦਾ ਕੋਈ ਭਜਨ ਸਿਮਰਨ ਕਰਨ ਵਾਲਾ ਇਹ ਮਾਇਆ ਨੂੰ ਆਪਣੇ ਮਨ ਦੇ ਵਿੱਚੋਂ ਫਰਹਰਾ ਕੀ ਪਰੇ ਕਰ ਦਿੰਦਾ, ਇਹਦੀ ਇੱਛਾ ਨੂੰ ਛੱਡ ਦਿੰਦਾ, ਤਿਆਗ ਦਿੰਦਾ ਹੈ ਵੀ ਮੈਨੂੰ ਨੀ ਇਹ ਪਰਮੇਸ਼ਰ ਤੇਰੀ ਮਾਇਆ ਦੀ ਲੋੜ।
ਸੇਵਕ ਸੇਵਾ ਕਰੇ
ਜਦੋਂ ਫਿਰ ਉਹੀ ਜਿਹੜੀ ਮਾਇਆ ਹੈ ਨਾ, ਕਹਿੰਦੇ ਉਹ ਸੇਵਕ ਕਿਨ ਸਿਹਾਰੀ, ਇਹ ਸ੍ਰੀ ਲਿੰਗ ਸ਼ਬਦ ਹੈ ਵੀ ਸੇਵਕ ਨੀ ਹੋ ਕੇ ਟਹਿਲਣ ਹੋ ਕੇ ਦਾਸੀ ਬਣ ਕੇ ਫਿਰ ਉਹ ਸੇਵਾ ਕਰਦੀ ਹੈ। ਉਹ ਕੋਈ ਇੱਕ ਮਹਾਂਪੁਰਸ਼ ਦੱਸਦੇ ਸਨ, ਕਹਿੰਦੇ ਵੀ ਮੈਂ ਤਾਂ ਮਾਇਆ ਤੋਂ ਰਿੱਧੀਆਂ ਸਿੱਧੀਆਂ ਤੋਂ ਮਸਾਂ ਖੜਾ ਛਡਾਇਆ ਹੈ, ਵਾਰ ਵਾਰ ਮੈਨੂੰ ਇਹ ਪ੍ਰੇਰਦੀ ਸੀ ਸਾਨੂੰ ਸਫਲੀ ਕਰੋ, ਰਿੱਧੀਆਂ ਸਿੱਧੀਆਂ ਪਾਕ ਪਾ ਕੇ ਗੁਰੂ ਮਹਾਰਾਜ ਦੀ ਬਾਣੀ ਅੱਗੇ ਜਾ ਕੇ ਮੱਥਾ ਟੇਕੇ, ਮਹਾਰਾਜ ਤੋਂ ਬਚਾਓ, ਇਹ ਤੁਹਾਡੀ ਮਾਇਆ ਬਹੁਤ ਤੰਗ ਕਰਦੀ ਹੈ, ਰਿੱਧੀਆਂ ਸਿੱਧੀਆਂ ਮਾਇਆ ਬਹੁਤ ਤੰਗ ਕਰਦੀ ਹੈ। ਕਿਉਂਕਿ ਜਦੋਂ ਗੁਰੂ ਮਹਾਰਾਜ ਦਾ ਉਪਦੇਸ਼ ਲੈ ਕੇ ਕੋਈ ਸ਼ਰਧਾ ਭਾਵਨਾ ਨਾਲ ਕਮਾਉਂਦਾ ਹੈ, ਫਿਰ ਮਾਇਆ ਦਾ ਸੁਭਾਅ ਐਸਾ ਹੈਗਾ ਵੀ ਚੱਕਰ ਕੱਟਣ ਲੱਗ ਪੈਂਦੀ ਹੈ। ਉਸੇ ਭਾਵ ਨਾਲ ਕਹਿੰਦੇ ਹਨ ਵੀ ਫਿਰ ਜਿਹੜੀ ਮਾਇਆ ਸੇਵਕ ਵੀ ਬਣ ਕੇ, ਟਹਿਲਣ ਬਣ ਕੇ, ਦਾਸੀ ਬਣ ਕੇ ਸੇਵਾ ਕਰਦੀ ਹੈ। ਮੰਜੇ ਜਿਹੜੀ ਮਾਇਆ ਹੈ ਆਪਣਾ ਮੂੰਹ ਜਿਹਾ ਦਿਖਾ ਕੇ ਕਹਿੰਦੇ ਬੜਾ ਇਹ ਭਰਾਉਂਦੀ ਹੈ, ਬੜਾ ਪਰਚਾਉਂਦੀ ਮਨੁੱਖ ਨੂੰ, ਮਨੁੱਖ ਤੋਂ ਜਦੋਂ ਮਿੱਠੀਆਂ ਮਿੱਠੀਆਂ ਗੱਲਾਂ ਜਿਹੀਆਂ ਮਾਰਦੀ ਹੈ ਨਾ, ਚੈਤ ਰੂਪ ਹੋ ਕੇ ਫਿਰ ਬਰਾ ਲੈਂਦੀ ਹੈ, ਪਰਚਾ ਲੈਂਦੀ ਹੈ। ਅਖੀਰ ਨੂੰ ਕਹਿੰਦੇ ਅੰਤ ਠਗਾਵ, ਅੰਤ ਨੂੰ ਇਹ ਠੱਗੀ ਮਾਰਦੀ ਹੈ, ਅੰਤ ਨੂੰ ਜਿਹੜੀ ਇਹ ਮਾਇਆ ਇਹ ਧੋਖਾ ਦਿੰਦੀ ਹੈ, ਕਿਉਂਕਿ ਜਿਹਨੂੰ ਮੁੱਖੋਂ ਤੇ ਪਰਚਾਉਂਦੀ ਸੀ ਨਾ, ਬਹੁਤਾ ਆਪਣਾ ਪਿਆਰ ਪ੍ਰੇਮ ਜਿਹਾ ਦਿਖਾਉਂਦੀ ਸੀ, ਜਦੋਂ ਫਿਰ ਉਹ ਅੰਦਾ ਸਮਾਂ ਆਉਂਦਾ ਹੈ ਉਹਦੇ ਕੋਲ ਨੀ, ਜੇ ਮਾਇਆ ਟੁੱਟਦੀ ਉਹਦੇ ਨਾਲ ਨਹੀਂ ਜਾਂਦੀ ਹੈ, ਇਹ ਸਮਝ ਲਓ ਇਹ ਧੋਖਾ ਦਿੰਦੀ, ਠੱਗੀ ਮਾਰ ਜਾਂਦੀ ਅੰਤ ਨੂੰ।
ਇੱਕ ਤੋਂ ਠੋਰ ਉਹ ਕਹੀ ਨਾ ਸਮਾਵੇ,
ਗੁਰਸਿੱਖੋ ਸੰਤੋ ਇਹ ਮਾਇਆ ਦਾ ਸੁਭਾਅ ਵੀ ਇਹਦਾ ਐਸਾ ਗਲਤ ਹੈ ਵੀ ਇਹ ਇੱਕ ਥਾਂ ਤੇ ਕਦੇ ਨਹੀਂ ਸਮਾਉਂਦੀ, ਇੱਕ ਥਾਂ ਤੇ ਟਿਕਦੀ ਨੀ, ਮਾਇਆ ਹੈ ਇੱਕ ਥਾਂ ਤੇ ਖੜ ਜਾਏ, ਇਹ ਕਹਿੰਦੇ ਤੁਰਦੀ ਫਿਰਦੀ ਰਹਿੰਦੀ, ਵਿਚਰਦੀ ਰਹਿੰਦੀ ਹੈ, ਕਦੇ ਕਿਸੇ ਕੋਲ ਚਲੀ ਗਈ, ਕਿਤੇ ਕਿਸੇ ਕੋਲ ਚਲੀ ਗਈ। ਇਹ ਮਾਇਆ ਇਹ ਤਾਂ ਅਸੀਂ ਦੇਖਦੇ ਰਹਿੰਦੇ ਹਾਂ, ਕਈ ਜਿਹੜੇ ਲੱਖਾਂ ਕਰੋੜਾਂ ਦੇ ਮਾਲਕ ਹੁੰਦੇ ਆ, ਕਿਤੇ ਐਸਾ ਵੀ ਸਮਾਂ ਹੁੰਦਾ ਮਾਇਆ ਭਰਜਾਂ ਦੀ ਨੰਗ ਬਲੰਗ ਹੁੰਦੇ, ਰੋਟੀ ਵੱਲੋਂ ਵੀ ਇਹ ਝਾਲ ਰਹੇ ਹੁੰਦੇ ਵੀ ਕਿੱਥੋਂ ਖਾਵਾਂਗੇ। ਕਈ ਜਿਹੜੇ ਜਿਨ੍ਹਾਂ ਕੋਲ ਕੋਈ ਧੇਲਾ ਨਹੀਂ ਹੁੰਦਾ, ਉਹ ਲੱਖਾਂ ਕਰੋੜਾਂ ਦੇ ਮਾਲਕ ਬਣੇ ਬੈਠੇ ਹੁੰਦੇ। ਇਉਂ ਇਹ ਕਹਿੰਦੇ ਜਿਹੜੀ ਇੱਕ ਥਾਂ ਕਿਤੇ ਜਿਹੜੀ ਮਾਇਆ ਸਮਾਉਂਦੀ ਨਹੀਂ, ਠਹਿਰਦੀ ਨਹੀਂ, ਇਹ ਚੱਕਰ ਕਰਦੀ ਹੈ, ਟਹਿਲਦੀ ਰਹਿੰਦੀ, ਫਿਰਦੀ ਤੁਰਦੀ ਰਹਿੰਦੀ ਬੇਸਵਾ ਵਾਂਗ। ਜਿਹੜੀ ਪਰਮੇਸ਼ਰ ਦੀ ਮਾਇਆ ਇਸਨੇ ਇੱਕ ਨੀ ਦੋ ਨੀ ਬੜੇ ਬ੍ਰਹਮੰਡਾਂ ਦੇ ਜੀ ਮੋਹੇ ਹੋਏ ਹਨ, ਲੱਡੂ ਕੀਤੇ ਹੋਏ ਆਪਣੇ ਉੱਪਰ।
ਰਾਮ ਜਨੀ ਕਿੰਨੀ ਖੰਡ ਖੰਡ,
ਜਿਹੜੇ ਰਾਮ ਦੇ ਜਨੀ ਹਨ, ਰਾਮ ਦੇ ਸੇਵਕ ਪਰਮੇਸ਼ਰ ਦੇ ਭਗਤ ਜਨ ਹਨ, ਉਹਨਾਂ ਨੇ ਇਹ ਮਾਇਆ ਟੁੱਟੇ ਟੁੱਟੇ ਕਰ ਦਿੱਤੀ ਹੈ। مایا دی بالکل جڑی مہانتی پر ایشا سی وہ جمع ہی شرط دی وہ مایا دیشا مایا کا کوئی فرنا نہیں کر دے ہاں
جو منگ سو تار ہے
میرا بھی گر سکھو مایا نو منگتا ہے وہ تو پھر بھکا ہی رہتا ہے وہ رج نہیں آنا ہے تو بھکیا بھک نہ اتری جی بنا پوریا پار لکھے جہاں مایا کر کے بھکا ہے نا ایک باری باقی تو جی بھوک ہے نا جی دو پرشاد تھی چکتے ہیں کوئی تین رکھتے بس منک پورا رج جا جی تین کھانا تو چار نال پھر پورا نکو نک رج جا ایک بہت کھا لے تو بھکا رج جا ہے پر جا مایا منگتا نا وہ نہیں کہتے وہ بھکا ہی رہو گا وہ نہیں رجے گا تو بنا پوریاں پار لکھا ہے بھی جو ایک پوریاں ہیں وہ جن پار ہیں جن پدارت ہے کہ پار پنڈ بن کے دے رہی ہے ایک پوریاں دے مایا دے پر جا مایا کر کے بکا پورش ہے وہی پھر نہیں بک لینی ہے یہ تو ہمارا لکھا بنا سنتوکھ نہیں کوئی رج ہے بنا سنتوکھ تو کوئی نہیں رجدا ہے جی سنتوکھ ہے پاوے کوٹ ڈولا نہیں رجیا ہے جی سنتوکھ نہیں ہے مایا کی اچھا ہے پھر مایا پاوے جن مرضی آ جائے کوئی نہیں رجدا وہ تو کارو پادشاہ ورگے نہیں رجے اور تو باقی اڑتالی گند کٹھے کر رہے سی جڑا بھی منک یہ مایا نو بہت منگتا ہے بہت ہی اچھا رکھتا ہے وہ بھی بھکا ہی رہتا وہی بھک نہیں اتری ان مایا کر کے رج نہیں
آئے
جا بھی اس مایا رج مچ جانا ہے یہ بن جانا ہے وہ نہیں کچھ سنسار آ کے لینا ہے وہ لاہا ملتا ہے وہ جیون برباد کر جاتی ہے پر لوگ بھی یہ بگاڑ کے چلی جاندی ہے منہ کالا کرا دی ہے پرمیشر اگلے لوگ جدو یہ مایا منک یہ رچ مچ جا یہ بس یہ میری مایا ہے اس کر کے یہ مایا کا سوا ہے جہاں یہ رچ مچ جا وہ پھر کچھ نہیں اپنا لینڈا ہے اپنا جیون سفل نہیں کر کے کوئی اپنی زندگی دا منکھا شیر دا لاب نہیں لے کے جاندا یا ہی گواندا ہے
اس ہے تیاگ سات سانگت کرے
مارا اپدیش دیو کہندے یہی اپدیش ہے اس ہے تیاگ سات سانگت کرے جیڑا پرشے مایا دی اچھا تیاگ کی سات سانگت کرن لگ پیندا ہے
بڑ پاگی نان
گرو جی کہتے وہ بڑے پاگا والا پرش ہے وہ بڑے پاگا والا پرش سنسار سمندر تو ضرور ترتا ہے پار لنگتا ہے پار جا اندر اچھا چڑ کے ست کی سنگت کرتا ہے ست ست سرو کون پرمیشر واہگرو ہے وہ سنگت کی کرنی وہ نام بھی چڑنا یہی وہ ست کی سنگت ہے جہاں اس طرح ستسروپ پرمیشر وہ نام جڑ جانا ہے ستسنگت کرتا ہوں بھاگی پرش یہ ضرور سنسار سمندر تو بھی پار لنگتا ہے مایا کے پنجے تو بھی نکل جانا ہے اس طرح گرو ارجن صاحب مہاراج جی نے وہ سکھ دے بہانے جن سبا کوئی چنگے پوری سمرن ہاتھ پڑ مائی دائی بیٹھے سن وہ سارے یہ اپدیش راہی نہال کیتا ہے کہ مایا کا جڑا سبھا ایسا دسیا ہے ہاں بھائی منک نام ہوں بھی پاویں کوئی جائز ڈنگ ہے پاویں نجائز ڈنگ ہے جویں کہ مایا کٹھی کر لو ہر پاسے ہر پاسے ہر ایک کی دوڑ ہے کئی باری پاپ گناہ کر کے بھی بے ایمانی کر کے بھی جھوٹ موٹ بول کے بھی مایا نو کٹھے کیتا جاتا ہے ٹھیک ہے بھی وہ کسی سمے کوئی منک حرام جا بھی ہو جاتا ہے پر اخیر تے آ جی مکھ بیراو ہے انت ٹھراو ہے انت نو دکھا ٹکی مار جاتی منک نو ਅਖੀਰ ਨੂੰ ਇਹ ਫਸਾ ਕੇ ਜਿਵੇਂ ਜਿਹੜੇ ਠੱਗ ਲੋਕ ਆ ਨਾ ਫਸਾ ਫਸੂ ਕੇ ਫਿਰ ਵਾਪਰੇ ਭੱਜ ਜਾਂਦੇ ਨੇ, ਕਹਿੰਦੇ ਉਹੀ ਹਾਲ ਹੈ ਮਾਇਆ ਦਾ। ਇਹ ਫਸਾ ਫਸੂ ਕੇ ਨਾ ਮਨੁੱਖ ਨੂੰ ਨਰਕਾਂ ਵਿੱਚ ਸੁੱਟ ਕੇ ਮੂੰਹ ਜਾਂ ਕਲਾ ਕਰਕੇ ਫਿਰ ਭੱਜ ਜਾਂਦੀ ਹੈ। ਤੇ ਮਨੁੱਖ ਗਾਲਾਂ ਮਾਇਆ ਨੂੰ ਕੱਢਦਾ, ਉਹ ਤੇਰੇ ਪਿੱਛੇ ਮੈਂ ਆਹ ਕੁਛ ਕੀਤਾ, ਹੁਣ ਤੂੰ ਮਾਇਆ ਮੇਰੇ ਆਹ ਤੂੰ ਕੁਛ ਕਰ ਕਰਾ ਰਹੀ ਹੈ। ਜਦੋਂ ਕੋਈ ਮਨੁੱਖ ਚੰਗੀ ਗੁਰਬਾਣੀ ਦੁਆਰਾ ਸੰਗਤ ਕਰਦਾ, ਵਿਚਾਰ ਪੜ੍ਹਦਾ, ਸੁਣਦਾ ਹੈ, ਫਿਰ ਜੋ ਕੋਈ ਮਨ ਵਿੱਚ ਵਿਛਾਉਂਦਾ ਵੀ ਗੁਰੂ ਮਹਾਰਾਜ ਬਿਲਕੁਲ ਯਥਾਰਥ ਵਚਨ ਕਹਿ ਰਹੇ ਹੈ, ਫਿਰ ਤੇ ਅਮਲ ਕਰਦਾ ਹੈ, ਫਿਰ ਤਾਂ ਕੋਈ ਬਚ ਸਕਦਾ ਹੈ। ਨਹੀਂ ਤਾਂ ਇਹ ਮਾਇਆ ਅੰਤਰ ਪੀਤੇ ਤੀ ਸਾਗਰ ਇੰਦਰਾ ਅਰਥ ਤੇ ਮਜ਼ਾਰ ਗਾਡਰ ਅਰਲੂਬਰਾ ਬਿਰਖ ਮੂਲ ਮਾਇਆ ਮਨ ਹੋਇਆ, ਸਭ ਕੁਛ ਲਿਖਿਆ ਪਿਆ ਵੀ ਕੋਈ ਇਹ ਤੋਂ ਬਚਿਆ ਹੋਇਆ ਹੈ। ਕੀੜੀ ਤੋਂ ਲੈ ਕੇ ਹਾਥੀ ਪਰਜੰਤ ਜਿੰਨੇ ਲੋਕ ਹੈ ਸਭ ਮਾਇਆ ਨੇ ਭੁਲਾਏ ਹੋਏ ਹੈ, ਪਰਚਾਏ ਹੋਏ ਹੈ, ਸਭ ਫਸੇ ਪਏ ਇਸੇ ਵਿੱਚ ਹੀ, ਕੋਈ ਕਿਸੇ ਰੂਹ ਵਿੱਚ, ਕੋਈ ਕਿਸੇ ਰੂਹ ਵਿੱਚ, ਕੋਈ ਜੜ ਵਿੱਚ, ਕੋਈ ਚੇਤਨ ਵਿੱਚ। ਹਾਂ, ਜਿਹੜਾ ਇਸ ਦੀ ਇੱਛਾ ਛੱਡ ਕੇ ਸਤਸੰਗਤ ਕਰਦਾ ਉਹ ਵਡਭਾਗੀ ਜ਼ਰੂਰ ਇਹ ਮਾਇਆ ਤੋਂ ਸਾਡਾ ਪਾਰ ਲੰਘਦਾ ਬਚਦਾ ਹੈ। ਐਸਾ ਸੋਹਣਾ ਦੇਸ਼ ਗੁਰੂ ਮਹਾਰਾਜ ਕਿਰਪਾ ਕਰਨ ਸਾਡੇ ਮਨਾਂ ਵਿੱਚ ਨਿਵਾਸ ਕਰੇ, ਜਿਸ ਕਰਕੇ ਪੜਿਆ ਸੁਣਿਆ ਵਿਚਾਰਿਆ ਹੋਇਆ ਸਾਡਾ ਇਹ ਸਫਲ ਹੋ ਜਾਏ, ਫਲਦਾਈ ਹੋਏ, ਇਹਦੇ ਨਾਲ ਸਾਡਾ ਜੀਵਨ ਯਾਤਰਾ ਸਫਲ ਹੋਵੇ, ਲੋਕ ਪ੍ਰਲੋਕ ਸੁਖੀ ਸਹੇਲਾ ਹੋ ਜਾਏ।
ਜੋ ਮੰਗੈ ਸੋ ਭੁੱਖਾ ਰਹੈ, ਇਸ ਸੰਗ ਰਾਚੈ ਸੋ ਕਛੂ ਨਾ ਲਹੈ, ਇਸ ਹੈ ਤਿਆਗ ਸਤ ਸੰਗਤ ਕਰੈ, ਵਡਭਾਗੀ ਨਾਨਕ ਉਹ ਤਰੈ।